ਵਾਹਿਗੁਰੂ ਸਾਹਿਬ ਜੀਓ, ਹਮ ਸਰ ਦੀਨ ਦਇਆਲਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੇ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੋਂ ਬਲ ਬਲ ਜਾਉ ਰਮਈਆ ਕਾਰਣੇ, ਕਾਰਨ ਕਵਨ ਅਬੋਲ, ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵੇਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਕਹਿ ਰਵੇਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਾਬੀਹਾ ਪ੍ਰਿਉ ਬੋਲੇ, ਕੋਕਿਲ ਬਾਣੀਆਂ ਸਾ ਧਨ ਸਭ ਰਸ ਚੋਲੈ, ਅੰਕ ਸਮਾਣੀਆ ਬਾਬੀਹਾ ਪ੍ਰਿਉ ਬੋਲੇ, ਕੋਕਿਲ ਬਾਣੀਆਂ ਸਾ ਧਨ ਸਭ ਰਸ ਚੋਲੈ, ਅੰਕ ਸਮਾਣੀਆ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ, ਸਾ ਸੁਹਾਗਣ ਨਾਰੇ ਨਵ ਘਰ ਥਾਪ ਮਹਿਲ ਘਰ ਊਚੋ, ਨਿਜ ਘਰ ਵਾਸ ਮੁਰਾਰੇ, ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸਬਾਸੁਰ ਰੰਗ ਰਾਵੈ, ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ, ਕੋਕਿਲ ਸ਼ਬਦ ਸੁਹਾਵੈ, ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸਬਾਸੁਰ ਰੰਗ ਰਾਵੈ, ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ, ਕੋਕਿਲ ਸ਼ਬਦ ਸੁਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਭਾਗਸ਼ਾਲੀ ਹੋ, ਸ਼ਾਮ ਦੇ ਦੀਵਾਨ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਉਪਸਥਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਏ ਇਸ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਇੱਕ ਬਾਣੀ 12 ਮਾਹ ਉਚਾਰਨ ਕੀਤੀ ਗਈ ਹੈ, ਅੱਜ ਦੂਸਰੇ ਸ਼ੰਤ ਦੇ ਵਿਚਾਰ ਆਪਾਂ ਸਮਝਣ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਵਿੱਚ ਬਬੀਹੇ ਦਾ ਔਰ ਕੋਇਲ ਦਾ ਉਦਾਹਰਣ ਦ੍ਰਿਸ਼ਟਾਂਤ ਦਿੱਤਾ ਹੈ। ਬਬੀਹੇ ਵਿੱਚ ਦੋ ਪ੍ਰਕਾਰ ਦੇ ਗੁਣ ਨੇ। ਕਹਿੰਦੇ ਜੇ ਕਿਸੇ ਜਗਿਆਸੂ ਦੇ ਜੀਵਨ ਵਿੱਚ ਬਬੀਹੇ ਦੀ ਬਿਰਤੀ ਬਣ ਗਈ, ਉਹਦੇ ਦੋ ਗੁਣ ਬੜੇ ਸੁੰਦਰ ਨੇ। ਇੱਕ ਉਹਦਾ ਗੁਣ ਹੈ, ਉਹ ਆਪਣਾ ਰਸਤਾ ਨਹੀਂ ਤਿਆਗਦਾ, ਭਾਵੇਂ ਉਹਨੂੰ ਪੀਣ ਲਈ ਪਾਣੀ ਮਿਲੇ ਭਾਵੇਂ ਨਾ ਮਿਲੇ। ਉਹ ਸਿਰਫ ਆਕਾਸ਼ ਵਿੱਚੋਂ ਇੱਕ ਵਰਨ ਵਾਲੀ ਵਿਸ਼ੇਸ਼ ਪ੍ਰਕਾਰ ਦੀ ਬੂੰਦ ਹੈ, ਸਿਰਫ ਉਹਨੂੰ ਪੀਂਦਾ ਹੈ, ਹੋਰ ਕੋਈ ਪਾਣੀ ਜ਼ਮੀਨ ਤੋਂ ਕਦੀ ਚਿੰਝ ਭਰਦਾ ਹੀ ਨਹੀਂ। ਉਹ ਇਸ ਪੰਛੀ ਦੀ ਉਦਾਹਰਣ ਕਿਉਂ ਦਿੱਤੀ ਗਈ? ਕਿਉਂਕਿ ਇਸੇ ਸ਼ਬਦ ਦੇ ਥੱਲੇ ਜਾ ਕੇ ਇੱਕ ਹੋਰ ਗੱਲ ਕਹੀ ਸਤਿਗੁਰਾਂ ਨੇ। ਕਹਿੰਦੇ ਜਿਵੇਂ ਇੱਕ ਬਬੀਹਾ ਜੇਠ ਦੇ ਦਿਨਾਂ ਵਿੱਚ, ਚੇਤ ਦੇ ਦਿਨਾਂ ਵਿੱਚ ਤੜਫਦਾ ਹੈ, ਤੁਸੀਂ ਬੋਲਦਾ ਸੁਣਿਆ ਹੋਵੇਗਾ, ਉਹਦੀ ਆਵਾਜ਼ ਬੜੀ ਤਿੱਖੀ ਹੈ, ਪੁਕਾਰਦਾ ਹੈ, ਜਿਵੇਂ ਕੋਈ ਵਿਆਕਲ ਹੋ ਕੇ ਪੁਕਾਰੇ, ਇਸ ਤਰ੍ਹਾਂ ਉਹਦੀ ਆਵਾਜ਼ ਹੁੰਦੀ ਤਿੱਖੀ, ਕੰਨਾਂ ਨੂੰ ਚੀਰਦੀ, ਹਿਰਦੇ ਤੱਕ ਜਾਂਦੀ। ਉਹਨੂੰ ਪੁੱਛਿਆ ਵੀ ਤੂੰ ਕਿਉਂ ਇੰਨਾ ਤੜਫ ਰਿਹਾ ਹੈ? ਸਵੇਰੇ ਉੱਠੀਦਾ ਨਹੀਂ, ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿੰਦਾ, ਸਾਰਾ ਦਿਨ ਇਹਨਾਂ ਦਿਨਾਂ ਵਿੱਚ ਬੋਲਦਾ ਹੈ। ਉਹਨੇ ਕਿਹਾ ਮੈਨੂੰ ਪਿਆਸ ਬੜੀ ਲੱਗੀ ਹੈ, ਪਿਆਸ ਲੱਗੀ ਅਤੇ ਨਦੀਆਂ ਵਗਦੀਆਂ ਨੇ, ਪਾਣੀ ਹੈ, ਸਰੋਵਰ, 7 ਸਰੋਵਰ ਭਰੇ ਪਏ ਨੇ, ਸਮੁੰਦਰ, ਨਹਿਰਾਂ ਵਗਦੀਆਂ ਨੇ, ਛੱਪੜ ਭਰੇ ਪਏ ਨੇ, ਕਿਤੋਂ ਵੀ ਪੀ ਲੈ। ਪਰ ਉਹਨੇ ਜਵਾਬ ਦਿੱਤਾ, ਕਹਿੰਦੇ ਮੈਂ ਤੁਹਾਡੇ ਮਨੁੱਖਾਂ ਵਰਗਾ ਨਹੀਂ, ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਪ੍ਰਣ ਕੀਤਾ ਉਹਨੂੰ ਸਿਰ ਨਾਲ ਨਿਭਾਵਾਂਗਾ। ਰੱਬ ਨੇ ਮੈਨੂੰ ਧਰਤੀ 'ਤੇ ਭੇਜਿਆ ਆਕਾਸ਼ ਦੀ ਬੂੰਦ ਪੀਣ ਵਾਸਤੇ, ਛੱਪੜ ਦੀ ਨਹੀਂ। ਇਸ ਕਰਕੇ ਮੈਂ ਆਪਣਾ ਨਿਯਮ ਨਹੀਂ ਤੋੜਾਂਗਾ, ਭਾਵੇਂ ਕਿੰਨੇ ਸਮੁੰਦਰ ਭਰੇ ਪਏ ਨੇ, ਭਾਵੇਂ ਕਿੰਨਾ ਜ਼ਮੀਨ 'ਤੇ ਪਾਣੀ, ਉਹਦੇ ਵਿੱਚ ਇਹ ਸਾਧ ਸੰਗਤ ਇੱਕ ਦ੍ਰਿੜਤਾ ਦਾ ਗੁਣ ਜੇ ਮਨੁੱਖ ਵਿੱਚ ਆ ਜਾਏ ਤਾਂ ਸਾਧ ਸੰਗਤ ਉਹ ਇਸ ਰਸਤੇ 'ਤੇ ਕਾਮਯਾਬ ਹੋ ਜਾਂਦਾ ਹੈ, ਪ੍ਰੇਮ ਦੇ ਰਾਹ 'ਤੇ। ਕਿਉਂਕਿ ਪ੍ਰੇਮ ਤੋਂ ਬਿਨਾਂ ਕਿਸੇ ਦੇ ਮਨ ਦੀ ਕਦੀ ਅੰਦਰਲੀ ਮੈਲ ਨਹੀਂ ਉਤਰਦੀ। ਜਿੰਨਾ ਚਿਰ ਪ੍ਰੇਮ ਪੂਰੇ ਸਿਰੇ 'ਤੇ ਨਹੀਂ ਜਾਂਦਾ, ਜਾਂ ਇਉਂ ਕਹੋ ਉਹਦੀਆਂ ਲਾਟਾਂ ਬਲ ਕੇ ਬੰਦੇ ਦੇ ਸਿਰ ਨੂੰ ਵੀ ਪਾਰ ਨਾ ਕਰਨ, ਉਹਨਾਂ ਚਿਰ ਵਿਕਾਰਾਂ ਦੀ ਮੈਲ ਨਹੀਂ ਛੱਡਦੀ। ਉਹਨੇ ਕਿਹਾ ਮੈਂ ਪਾਣੀ ਸਿਰਫ ਉਹ ਪੀਣਾ ਜਿਹੜਾ ਆਕਾਸ਼ ਵਿੱਚੋਂ ਵਰੇਗਾ, ਹੋਰ ਕਿਸੇ ਪਾਣੀ ਨਾਲ ਮੇਰਾ ਸੰਬੰਧ ਨਹੀਂ। ਇਹ ਉਦਾਹਰਣ ਕਿਸ ਨਾਲ ਸੰਬੰਧ ਰੱਖਦੀ ਹੈ? ਹਜ਼ੂਰ ਨੇ ਕਿਹਾ ਇਸੇ ਤਰ੍ਹਾਂ ਸਾਧਕ ਦਾ ਜਿਹੜਾ ਮਨ ਹੈ ਉਹ ਬਬੀਹੇ ਵਰਗਾ ਹੈ, ਅਤੇ ਥੱਲੇ ਕਹਿੰਦੇ ਗਲੇ ਤੋਂ ਥੱਲੇ 9 ਰਸ ਨੇ ਉਹਦੀ ਜ਼ਿੰਦਗੀ ਦੇ, 9 ਦਰਵਾਜ਼ਿਆਂ ਦੇ ਰਾਹੀਂ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਵ ਘਰ ਥਾਪ ਮਹਿਲ ਘਰ ਉੱਚੋ। ਜਿਹੜਾ ਪਰਮਾਤਮਾ ਦਾ ਆਸ਼ਕ ਹੈ, ਜਿਹੜਾ ਅਕਾਲ ਪੁਰਖ ਦੇ ਪ੍ਰੇਮ ਦਾ ਰਸ ਪੀਣਾ ਚਾਹੁੰਦਾ ਹੈ, ਉਹ ਕਹਿੰਦੇ ਇਹਨਾਂ 9 ਦਰਵਾਜ਼ਿਆਂ ਦੇ ਵਿੱਚ ਜਿਹੜੇ ਪ੍ਰਗਟ ਨੇ ਸਰੀਰ ਦੇ ਅਤੇ ਸੰਸਾਰ ਨਾਲ ਜੁੜਨ ਦਾ ਵਸੀਲਾ ਨੇ, ਉਹ ਇਹਨਾਂ ਦੇ ਰਸਾਂ ਨਾਲ ਸਮਝੌਤਾ ਨਹੀਂ ਕਰਦਾ। ਉਹਦੀ ਕਿਤੇ ਆਸ ਬੜੀ ਉੱਚੀ ਹੈ, ਉਹ ਇਹਨਾਂ 9 ਤੋਂ ਪਾਰ, ਜਿਹਨੂੰ ਗੁਰੂ ਸਾਹਿਬ ਨੇ 10ਵਾਂ ਕਿਹਾ, ਉਸ ਥਾਂ 'ਤੇ ਜਾ ਕੇ ਆਪਣੇ ਪ੍ਰੀਤਮ ਨਾਲ ਸਾਂਝ ਪਾਉਣੀ ਚਾਹੁੰਦਾ ਹੈ। ਅਤੇ ਜਿਨ੍ਹਾਂ ਨੇ ਇਹਨਾਂ ਨਵਾਂ ਨਾਲੋਂ ਮਿੱਤਰਤਾ ਘਟਾਈ ਹੈ ਉਸ ਦਸਵੇਂ ਰਾਹ 'ਤੇ ਉਹ ਹੀ ਗਏ ਨੇ, ਬਾਕੀਆਂ ਤੋਂ ਉੱਥੇ ਜਾਣ ਲਈ ਕੋਈ ਰਸਤਾ ਹੀ ਨਹੀਂ ਲੱਭਾ। ਉਸ ਬਬੀਹੇ ਨੂੰ ਕਹਿ ਦਾ ਉਦਾਹਰਣ ਦੇ ਕੇ ਕਹਿੰਦੇ ਨੇ, ਉਹਨੇ ਇੱਕ ਤਿਆਗ ਕੀਤਾ ਹੈ ਅਤੇ ਤਿਆਗ ਦੇ ਵਿੱਚੋਂ ਹੀ ਵਿਰਾਗ ਪੈਦਾ ਹੁੰਦਾ ਹੈ, ਵਿਰਾਗ ਦੇ ਵਿੱਚੋਂ ਹੀ ਪ੍ਰੇਮ ਪੈਦਾ ਹੁੰਦਾ ਹੈ, ਕਿਉਂਕਿ ਤਿਆਗ ਮੁੱਢ ਹੈ। ਪਹਿਲਾਂ ਪਹਿਲ 'ਤੇ ਛੱਡਣਾ ਪਏਗਾ ਨਾ, ਜਿਵੇਂ ਬਬੀਹਾ ਤੜਫ ਰਿਹਾ, ਪਾਣੀ ਨਹੀਂ ਪੀਂਦਾ ਧਰਤੀ ਤੋਂ, ਸਮਝੌਤਾ ਨਹੀਂ ਕਰਦਾ ਭਾਵੇਂ ਉਹਦੀ ਮੌਤ ਕਿਉਂ ਨਾ ਆ ਜਾਏ। ਇਸੇ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ, ਜਿਹਨੇ ਪਰਮਾਤਮਾ ਦੇ ਪ੍ਰੇਮ ਵਿੱਚ ਜਾਣਾ ਹੈ, ਇਹ ਸਾਰਿਆਂ ਜਿਹੜੀ ਬਾਣੀ ਹੈ ਇਹ ਦੋ ਚੀਜ਼ਾਂ ਨਾਲ ਸੰਬੰਧ ਰੱਖੇਗੀ। ਇੱਕ ਤਾਂ ਜਗਿਆਸੂ ਨੂੰ ਜੀਵ ਇਸਤਰੀ ਕਿਹਾ ਗਿਆ, ਪਤਨੀ ਕਿਹਾ ਗਿਆ, ਅਤੇ ਦੂਸਰਾ ਪ੍ਰੇਮ ਦੀ ਵਿਆਖਿਆ ਵਾਰ ਵਾਰ ਇਹਦੇ ਵਿੱਚ ਆਏਗੀ। ਪ੍ਰੇਮ ਤੋਂ ਹੀਣ ਮਨੁੱਖ ਧਾਰਮਿਕ ਦੁਨੀਆ ਵਿੱਚ ਇੱਕ ਵੀ ਕਦਮ ਅੱਗੇ ਨਹੀਂ ਜਾ ਸਕਦਾ, ਇੱਕ ਕਦਮ ਵੀ ਅੱਗੇ ਨਹੀਂ ਤੁਰ ਸਕਦਾ। ਸਤਿਗੁਰੂ ਨੇ ਤਾਂ ਬਚਨ ਕੀਤੇ ਨੇ ਬਾਣੀ ਦੇ ਵਿੱਚ ਕਿ ਜਿੰਨਾ ਚਿਰ ਪ੍ਰੇਮ ਨਹੀਂ ਜਾਗਿਆ, ਨਾ ਗਿਆਨ ਕੰਮ ਦਏ, ਨਾ ਧਿਆਨ ਕੰਮ ਦਏ, ਨਾ ਕੋਈ ਹੋਰ ਚੀਜ਼ ਕੰਮ ਦੇਵੇ। ਪ੍ਰੇਮ ਦੇ ਵਿੱਚੋਂ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ। ਕਲਗੀਆਂ ਵਾਲੇ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਭਾਵੇਂ ਉਹ ਇਹ ਵੀ ਕਹਿੰਦੇ ਵੀ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗ ਛਾਇਓ, ਤੂੰ ਉਹਦਾ ਧਿਆਨ ਕਰ। ਇਹ ਵੀ ਕਿਹਾ ਵੀ ਸੰਨਿਆਸ ਕਰ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਸੰਨਿਆਸ ਦੀ ਵੀ ਗੱਲ ਕੀਤੀ, ਕਿਵੇਂ ਦਾ ਵੱਖਰਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਰ ਵੀ ਕੀ ਕਈ ਚੀਜ਼ਾਂ ਉਪਦੇਸ਼ ਦੇ ਵਿੱਚ ਆਪਣੀ ਬਾਣੀ ਵਿੱਚ ਕਹੀਆਂ ਨੇ ਕਿ ਤੂੰ ਅੰਦਰ ਦ੍ਰਿੜਤਾ ਪੈਦਾ ਕਰ, ਧਿਆਨ ਕਰ, ਪਰ ਇੱਕ ਥਾਂ 'ਤੇ ਕਿਹਾ ਕਿ ਪ੍ਰੇਮ ਕਰ। ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਇੰਨੀ ਵੱਡੀ ਕਿਉਂ ਚੀਜ਼ ਹੈ, ਜਿਹਨੂੰ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਪ੍ਰੇਮ ਇਸ ਤਰ੍ਹਾਂ ਹੈ ਜਿਵੇਂ ਕਿਸੇ ਘਰ ਵਿੱਚ ਸ਼ਾਦੀ ਹੋਵੇ ਜਾਂ ਕਿਸੇ ਦੇਸ਼ ਦਾ ਮੰਤਰੀ ਮੰਡਲ ਬੈਠਾ ਹੋਵੇ ਅਤੇ ਕਹਿੰਦੇ ਉਹਦਾ ਰਾਜਾ ਨਾ ਹੋਵੇ ਅਤੇ ਮੰਤਰੀ ਮੰਡਲ ਕਿਸੇ ਕੰਮ ਦਾ ਨਹੀਂ, ਜੇ ਬਾਦਸ਼ਾਹ ਨਹੀਂ ਤਾਂ ਸੁਲਤਾਨ ਕੋਈ ਨਹੀਂ। ਪ੍ਰੇਮ ਤੋਂ ਬਿਨਾਂ ਸਾਰੇ ਧਾਰਮਿਕ ਕਰਮ ਇਸ ਤਰ੍ਹਾਂ ਨੇ, ਭਾਵੇਂ ਕੋਈ ਸੇਵਾ ਹੈ, ਭਾਵੇਂ ਕੋਈ ਜਪ ਹੈ, ਕੋਈ ਤਪ ਹੈ, ਕੋਈ ਦਾਨ ਪੁੰਨ ਹੈ, ਕੁਝ ਵੀ ਕਰੀਏ, ਕਹਿੰਦੇ ਜਿੰਨਾ ਚਿਰ ਪ੍ਰੇਮ ਨਹੀਂ ਉਨ੍ਹਾਂ ਚਿਰ ਇਸ ਤਰ੍ਹਾਂ ਨੇ ਜਿਵੇਂ ਬਰਾਤ 'ਤੇ ਜਾ ਰਹੀ ਹੈ, ਕਹਿੰਦੇ ਲਾੜਾ ਤਾਂ ਵਿੱਚ ਹੈ ਹੀ ਨਹੀਂ, ਕਿੱਧਰ ਜਾ ਰਹੇ ਹੋ, ਕੀ ਕਰਨ ਜਾ ਰਹੇ ਹੋ, ਮੇਨ ਧੁਰਾ ਤਾਂ ਹੈ ਹੀ ਕੋਈ ਨਹੀਂ, ਜਿਹਨੇ ਜਿਹਦੇ ਦੁਆਲੇ ਸਾਰੇ ਕੁਝ ਨੇ ਘੁੰਮਣਾ ਹੈ। ਬਰਾਤ ਦਾ ਕੀ ਕਰੋਗੇ, ਸ਼ਾਦੀ ਦਾ ਕੀ ਕਰੋਗੇ, ਵਿਆਹ ਦਾ ਕੀ ਕਰੋਗੇ, ਮਿਠਿਆਈਆਂ ਦਾ ਕੀ ਕਰੋਗੇ, ਜਿਹਦਾ ਵਿਆਹ ਹੋਣਾ ਉਹ ਹੀ ਨਹੀਂ ਵਿੱਚ। ਤਾਂ ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਸੁਲਤਾਨ ਦਾ ਮਤਲਬ ਹੈ ਰਾਜਾ। ਬਿਰਹਾ ਕਹਿੰਦੇ ਇਸ ਤਰ੍ਹਾਂ ਹੈ, ਬਿਰਹਾ ਦੇ ਅਰਥ ਅੰਦਰ ਦੀ ਤੜਫਣੀ, ਅੰਦਰ ਦਾ ਪ੍ਰੇਮ। ਜਿਵੇਂ ਕਿਸੇ ਮੰਤਰੀ ਮੰਡਲ ਦੇ ਵਿੱਚ ਬਾਦਸ਼ਾਹ ਬੈਠਾ ਅਤੇ ਉਹ ਦਰਬਾਰ ਚੰਗਾ ਲੱਗਦਾ ਹੈ, ਇਸ ਤਰ੍ਹਾਂ ਧਾਰਮਿਕ ਦੁਨੀਆ ਵਿੱਚ ਸਾਰੇ ਕਰਮ ਤਾਂ ਸੋਹਦੇ ਨੇ ਜੇ ਜੀਵਨ ਵਿੱਚ ਪ੍ਰੇਮ ਆ ਜਾਏ, ਪ੍ਰੇਮ ਤੋਂ ਬਿਨਾਂ ਨਹੀਂ। ਕਿਉਂਕਿ ਸਤਿਗੁਰਾਂ ਨੇ ਤਾਂ ਸਿਰੇ 'ਤੇ ਗੱਲ ਕਹੀ, ਪ੍ਰੇਮ ਜੇ ਅੰਦਰ ਆ ਗਿਆ ਸਤਸੰਗਤ ਧਿਆਨ ਲਾਉਣ ਦੀ ਲੋੜ ਹੀ ਨਹੀਂ, ਜਿੱਥੇ ਪ੍ਰੇਮ ਹੋਵੇ ਧਿਆਨ ਤਾਂ ਉੱਥੋਂ ਕੱਢਣਾ ਹੀ ਔਖਾ ਹੋ ਜਾਂਦਾ, ਲਾਉਣਾ ਕਿਹਨੇ ਹੈ। ਪ੍ਰੇਮ ਜਿੱਥੇ ਟਿਕ ਗਿਆ ਜਾ ਕੇ ਉੱਥੋਂ ਕੱਢਣਾ ਹੀ ਔਖਾ ਹੈ, ਆਦਮੀ ਜ਼ੋਰ ਲਾਉਂਦਾ ਖਿੱਚਣ ਦਾ, ਤੁਸੀਂ ਸੰਸਾਰਕ ਤੌਰ 'ਤੇ ਵੇਖ ਲਓ ਕਈ ਵਾਰੀ ਵਾਪਰਦਾ, ਉੱਥੋਂ ਉਹਨੂੰ ਇਹ ਨਹੀਂ ਵੀ ਉਹਦਾ ਧਿਆਨ ਕਰਨਾ ਪੈਂਦਾ। ਤਾਂ ਹੀ ਤਾਂ ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਨੇ, ਕਹਿੰਦੇ ਜਿਵੇਂ ਮਾਇਆ ਦਾ ਪ੍ਰੇਮ ਹੈ, ਪੁੱਤਰ ਦਾ ਪ੍ਰੇਮ ਹੈ, ਇਸਤਰੀ ਦਾ ਪ੍ਰੇਮ ਹੈ, ਮਕਾਨ ਦਾ ਪ੍ਰੇਮ ਹੈ, ਕਿਉਂ ਤੂੰ ਉੱਥੇ ਧਿਆਨ ਲੈ ਕੇ ਜਾਣਾ, ਕਿਉਂ ਤੇਰੀ ਪ੍ਰੀਤ ਉੱਥੇ ਲੱਗੀ, ਆਪੇ ਧਿਆਨ ਉੱਥੇ ਚਲਾ ਜਾਂਦਾ, ਉੱਥੋਂ ਖਿੱਚਿਆ ਨਹੀਂ ਜਾਂਦਾ, ਕੱਢਿਆ ਨਹੀਂ ਜਾਂਦਾ। ਇਸ ਲਈ ਜਿੱਥੇ ਪ੍ਰੇਮ ਲੱਗਾ, ਜਿੱਥੇ ਪ੍ਰੀਤ ਲੱਗੀ, ਆਦਮੀ ਉੱਥੋਂ ਖਿੱਚਣ ਦਾ ਯਤਨ ਵੀ ਕਰੇ ਆਪਣੇ ਆਪ ਨੂੰ, ਉਹਦੇ ਅੰਦਰੋਂ ਨਿਕਲੇਗੀ ਨਹੀਂ, ਉਹ ਰੋਟੀ ਵੀ ਖਾਏ ਉਹਦੀਆਂ ਗ੍ਰਾਹੀਆਂ ਵਿੱਚੋਂ ਵੀ ਉਹਨੂੰ ਉਹ ਹੀ ਦਿਸੇਗਾ ਜਿਹਦੇ ਨਾਲ ਉਹਦਾ ਪਿਆਰ ਹੈ। ਇੱਥੋਂ ਤੱਕ ਉਹ ਆਦਮੀ ਨੀਂਦ ਵਿੱਚ ਵੀ ਚਲਾ ਜਾਏ, ਨੀਂਦ ਵਿੱਚ ਵੀ ਪ੍ਰੇਮ ਉਹਦਾ ਖਹਿੜਾ ਨਹੀਂ ਛੱਡੇਗਾ, ਨੀਂਦ ਵਿੱਚ ਵੀ ਉਹਦੇ ਨਾਲ ਰਹੇਗਾ ਦਿਨ ਰਾਤ ਜਿੱਦਣ ਉਹ ਜਾਗ ਪਿਆ ਅੰਦਰੋਂ। ਅਤੇ ਜਿੰਨਾ ਚਿਰ ਉਹ ਨਾ ਜਾਗਿਆ ਉਨਾ ਚਿਰ ਔਖਾ ਹੈ। ਇਸ ਲਈ ਸਤਿਗੁਰੂ ਕਹਿੰਦੇ, ਬੜੇ ਪਿਆਰੇ ਉਦਾਹਰਨ ਦਿੱਤੇ ਉਹਦੇ ਵਿੱਚ ਵੀ, ਇਸੇ ਬਬੀਹੇ ਦੀ ਉਦਾਹਰਨ ਦਿੱਤੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਕਹਿੰਦੇ ਹਮਾਰੇ ਇਹ ਕਿਰਪਾ ਕੀਜੈ ਹੇ ਅਕਾਲ ਪੁਰਖ, ਸਾਡੀ ਜ਼ਿੰਦਗੀ ਵਿੱਚ ਤੂੰ ਇਸ ਤਰ੍ਹਾਂ ਦੀ ਕਿਰਪਾ ਕਰ ਦੇ, ਕਿਉਂਕਿ ਇਹ ਬਖਸ਼ਿਸ਼ ਦਾ ਵਿਸ਼ਾ ਹੈ ਸਾਧ ਸੰਗਤ। ਅਰਦਾਸ ਤਾਂ ਹੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਅਰਦਾਸ ਨੂੰ ਹੀ ਭਗਤੀ ਕਿਹਾ ਹੈ, ਕਿਉਂਕਿ ਪ੍ਰੇਮ ਜਿਹੜਾ ਹੈ ਇਹ ਕਿਸੇ ਕਰਮ ਦੇ ਅਧੀਨ ਨਹੀਂ ਹੈ, ਇਹ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਹਮਾਰਾ ਇਹ ਕਿਰਪਾ ਕੀਜੈ ਅਲ ਮਕਰੰਦ ਚਰਨ ਕਮਲ ਸਿਉਂ ਮਨ ਫੇਰ ਫੇਰ ਰੀਝੈ। ਅਲ ਮਕਰੰਦ, ਅਲ ਕਹਿੰਦੇ ਭਵਰੇ ਨੂੰ। ਤੁਸੀਂ ਕਿਤੇ ਬਾਗ ਵਿੱਚ ਜਾਓ ਜਿੱਥੇ ਫੁੱਲ ਖਿੜੇ ਹੋਣ, ਭਵਰਾ ਉੱਤੇ ਬਹਿੰਦਾ ਆ ਕੇ, ਅਤੇ ਭਵਰਾ ਜਿਹੜਾ ਕਈ ਵਾਰੀ ਨਾ ਤੁਸੀਂ ਵੇਖੋਗੇ ਉੱਡ ਕੇ ਫਿਰ ਉੱਤੇ ਡਿੱਗਦਾ, ਉੱਡ ਕੇ ਫਿਰ ਡਿੱਗ ਪੈਂਦਾ, ਜਾਣਾ ਚਾਹੁੰਦਾ ਹੈ ਛੱਡ ਕੇ, ਉਹਦੇ ਤੋਂ ਫੁੱਲ ਛੱਡਿਆ ਨਹੀਂ ਜਾਂਦਾ। ਇੱਧਰ ਮਦਹੋਸ਼ ਹੋਵੇਗਾ, ਤੁਸੀਂ ਉਹਨੂੰ ਇਸ ਤਰ੍ਹਾਂ ਦੇਖੋਗੇ ਫੁੱਲ ਦੇ ਉੱਤੇ ਜਿਵੇਂ ਕੋਈ ਸ਼ਰਾਬੀ ਗਲੀ ਵਿੱਚ ਡਿੱਗਦਾ। ਫੁੱਲ ਦੀ ਜਿਹੜੀ ਸੁਗੰਧੀ ਹੈ ਨਾ, ਉਹਦੀ ਮਕਰੰਦ ਜਿਹੜੀ ਹੈ ਉਹਦੇ ਵਿੱਚ ਇੰਨਾ ਮਸਤ ਹੋ ਗਿਆ ਵੀ ਉਹਨੂੰ ਸਾਰਾ ਕੁਝ ਭੁੱਲ ਗਿਆ, ਛੱਡਣਾ ਚਾਹੁੰਦਾ ਅਤੇ ਛੁੱਟਦੀ ਨਹੀਂ। ਸਤਿਗੁਰੂ ਕਿਹਾ ਜਿੱਦਣ ਤੇਰਾ ਇਹ ਧਿਆਨ ਦਾ ਸੁਰਤ ਦਾ ਮੂੰਹ ਉਸ ਅੰਦਰਲੇ ਫੁੱਲ ਦੇ ਉੱਤੇ ਲੱਗ ਗਿਆ, ਤੈਨੂੰ ਕੋਈ ਬਾਹਰ ਖਿੱਚੀ ਵੀ ਜਾਏ ਤੂੰ ਉਹਨੂੰ ਛੱਡਣਾ ਨਹੀਂ ਚਾਹੇਗਾ, ਤੇਰਾ ਮੂੰਹ ਉੱਥੋਂ ਚੁੱਕਿਆ ਨਹੀਂ ਜਾਏਗਾ, ਕਿਤੇ ਭੁੱਲ ਭੁਲੇਖੇ ਕਿਤੇ ਚਲਾ ਗਿਆ ਉੱਥੇ। ਅਲ ਮਕਰੰਦ ਚਰਨ ਕਮਲ ਸਿਉਂ ਮਨ ਫੇਰ ਫੇਰ, ਪਰਤ ਪਰਤ ਕੇ ਉੱਥੇ ਡਿੱਗਦਾ, ਮਨ ਜਾ ਕੇ ਪਰਤ ਪਰਤ ਕੇ ਫਿਰ ਜਾਂਦਾ, ਮਨ ਫੇਰ ਫੇਰ ਰੀਝੈ। ਹੋਰ ਉਦਾਹਰਨ ਦਿੱਤੀ, ਕਹਿਣ ਲੱਗੇ ਮੂੰਹ ਲਾਲਨ ਸਿਉਂ ਪ੍ਰੀਤ ਬਣੀ ਤੋਰੀ ਨਾ ਟੁੱਟੈ, ਜੇ ਮੈਂ ਤੋੜਨੀ ਚਾਹਵਾਂ ਤਾਂ ਟੁੱਟਦੀ ਨਹੀਂ, ਛੋਰੀ ਨਾ ਛੂਟੈ, ਜੇ ਮੈਂ ਛੱਡਣੀ ਚਾਹਵਾਂ ਤਾਂ ਛੁੱਟਦੀ ਨਹੀਂ। ਹੁਣ ਸਾਧ ਸੰਗਤ, ਇਹ ਜਿਹੜਾ ਵਿਸ਼ਾ ਹੈ, ਜਿਸ ਧਰਮੀ ਬੰਦੇ ਦੀ ਜ਼ਿੰਦਗੀ ਵਿੱਚ ਪ੍ਰੇਮ ਆ ਗਿਆ ਨਾ, ਇਹ ਚੀਜ਼ ਆ ਗਈ, ਬਾਕੀ ਦੀਆਂ ਚੀਜ਼ਾਂ ਦੀਆਂ ਜਿਹੜੀਆਂ ਤੁਸੀਂ ਵਿਆਖਿਆ ਸੁਣਦੇ ਹੋ ਨਾ, ਬੜੀਆਂ ਵਿਆਖਿਆਵਾਂ ਨੇ, ਤੁਸੀਂ ਕਹੋਗੇ ਵੀ ਇਹ ਇਕੱਲੀ ਵਿਆਖਿਆ ਕਿਉਂ, ਗੁਰਬਾਣੀ ਦੀ, ਸਿਮਰਨ ਦੀ, ਨਾਮ ਦੀ, ਪ੍ਰੇਮ ਦੀ, ਕਿਉਂਕਿ ਧੁਰਾ ਹੀ ਇਹ ਹੈ। ਬਾਕੀ ਦੀਆਂ ਚੀਜ਼ਾਂ 'ਤੇ ਇਹਦਾ ਪਰਛਾਵਾਂ ਹੈ, ਰੁੱਖ ਹੋਵੇਗਾ ਤਾਂ ਪਰਛਾਵਾਂ ਆਵੇਗਾ, ਨਹੀਂ ਤਾਂ ਪਰਛਾਵਾਂ ਕਿੱਥੋਂ ਆਏਗਾ। ਜੇ ਅਸੀਂ ਕਹੀਏ ਅਸੀਂ ਆਚਰਨ ਉੱਚਾ ਕਰੀਏ, ਅਸੀਂ ਜੀਵਨ ਉੱਚਾ ਕਰ ਲਈਏ, ਅਸੀਂ ਬੜੇ ਸਿਆਣੇ ਸਿੱਖ ਬਣ ਜਾਈਏ, ਮਰਿਆਦਾ ਨੂੰ ਪਾਲੀਏ, ਅਸੀਂ ਪੂਰੀ ਤਰ੍ਹਾਂ ਸਟਰੋਂਗ ਹੋ ਜਾਈਏ, ਸਿੱਖੀ ਪੱਕੀ ਹੋ ਜਾਏ, ਸਾਧ ਸੰਗਤ ਯਾਦ ਰੱਖੋ, ਛਾਂ ਓਨੀ ਸੰਘਣੀ ਹੋਣੀ ਹੈ ਜਿੰਨਾ ਰੁੱਖ ਸੰਘਣਾ ਹੈ। ਜੇ ਰੁੱਖ ਵਿਰਲਾ ਤਾਂ ਛਾਂ ਕਦੀ ਸੰਘਣੀ ਨਹੀਂ ਹੋਵੇਗੀ, ਕਿੱਥੋਂ ਆ ਜਾਏਗੀ, ਸਾਰੀਆਂ ਚੀਜ਼ਾਂ ਕਿੱਥੋਂ ਆਉਣਗੀਆਂ ਉਹਦੀ ਯਾਦ ਤੋਂ ਬਿਨਾਂ। ਇਸ ਲਈ ਸਤਿਗੁਰੂ ਨੇ ਕਿਹਾ ਤੂੰ ਉਹਦੇ ਨਾਲ ਜੁੜ, ਬਾਕੀ ਦੀਆਂ ਚੀਜ਼ਾਂ ਉਹਦੇ ਵਿੱਚੋਂ ਫੁੱਟਣਗੀਆਂ, ਕੁਰਬਾਨੀਆਂ ਵੀ ਉਹਦੇ ਵਿੱਚੋਂ ਆਉਣਗੀਆਂ ਅਤੇ ਸ਼ਹਾਦਤਾਂ ਵੀ ਉਹਦੇ ਵਿੱਚੋਂ ਪੈਦਾ ਹੋਣਗੀਆਂ। ਇਹ ਸੋਚਣ ਨਾਲ ਨਹੀਂ ਹੁੰਦੀਆਂ ਚੀਜ਼ਾਂ, ਤੁਸੀਂ ਹਰ ਰੋਜ਼ ਪੜ੍ਹਦੇ ਹੋ। ਸਾਹਿਬ ਕਹਿੰਦੇ ਨੇ ਵੀ ਤਿੰਨ ਚੀਜ਼ਾਂ ਬੰਦੇ ਦੇ ਅੰਦਰ ਪਈਆਂ ਹੋਈਆਂ ਨੇ, ਪ੍ਰਗਟ ਤਾਂ ਹੋਣਗੀਆਂ ਜੇ ਬੰਦਗੀ ਹੈ ਤਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਇਸ ਜੀਵਨ ਦੇ ਵਿੱਚ ਤਿੰਨ ਚੀਜ਼ਾਂ ਪਈਆਂ ਹੋਈਆਂ ਅੰਦਰ। ਜਿਵੇਂ ਸਾਡੇ ਘਰ ਦੇ ਵਿੱਚ ਸਾਧ ਸੰਗਤ ਲਾਈਟ ਹੋਵੇ ਅਤੇ ਸਾਨੂੰ ਸਵਿੱਚ ਹੀ ਨਾ ਲੱਭੇ, ਲਾਈਟ ਕਿੱਥੋਂ ਜਗੇਗੀ। ਕੰਧ 'ਤੇ ਸਾਰਾ ਦਿਨ ਹੱਥ ਮਾਰੀ ਜਾਓ, ਕੰਧ 'ਤੇ ਹੱਥ ਮਾਰਿਆ ਕਦੀ ਲਾਈਟ ਜਗੀ। ਉਸ ਸਵਿੱਚ ਦੇ ਉੱਤੇ ਉਂਗਲ ਲੱਗੀ ਅਤੇ ਨਾਲ ਹੀ ਚਾਨਣ ਹੋ ਗਿਆ। ਕਹਿੰਦੇ ਵਿੱਚ ਤੇਰੇ ਸਭ ਕੁਝ ਪਿਆ ਹੈ, ਗਿਆਨ ਵੀ ਅੰਦਰ ਹੈ, ਧਿਆਨ ਵੀ ਅੰਦਰ ਹੈ, ਕੁਰਬਾਨੀ ਸਭ ਕੁਝ, ਸੰਸਾਰ ਨੂੰ ਪ੍ਰੇਮ ਕਰਨ ਦੀ ਦਸ਼ਾ। ਹੁਣੇ ਤੁਸੀਂ ਭਾਈ ਸਾਹਿਬ ਤੋਂ ਸ਼ਬਦ ਸਰਵਣ ਕਰ ਰਹੇ ਸੀ, ਕਬੀਰ ਸਾਹਿਬ ਕਿਹੜੀ ਦਸ਼ਾ ਵਿੱਚ ਕਹਿੰਦੇ ਕਿ ਅਵਲ ਅੱਲਾ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਤਾਂ ਤੁਸੀਂ ਵੇਖਿਆ ਹੋਵੇਗਾ ਰੈਲੀਆਂ ਵਿੱਚ ਲੀਡਰ ਵੀ ਕਹਿੰਦੇ ਨੇ ਵੀ ਸਾਰੀ ਖਲਕਤ ਖੁਦਾ ਦੀ ਪਰਮਾਤਮਾ ਦੀ ਬਣਾਈ ਹੋਈ, ਸਾਰੇ ਇੱਕੋ ਜਿਹੇ ਬੰਦੇ ਨੇ। ਪਰ ਉਹ ਇੱਕ ਮੁਹਾਵਰਾ ਵਰਤ ਰਹੇ ਨੇ ਜਿੱਥੇ ਕਬੀਰ ਸਾਹਿਬ ਜਾ ਕੇ ਕਹਿ ਰਹੇ ਨੇ, ਉਹ ਇੱਕ ਦਸ਼ਾ ਬਣੀ ਹੈ, ਅੰਦਰ ਸਥਿਤੀ ਬਣੀ, ਉਹਦੇ ਵਿੱਚੋਂ ਉਹਨੂੰ ਦਿਸਦਾ ਹੀ ਸਾਰਿਆਂ ਵਿੱਚੋਂ ਰੱਬ ਹੈ, ਉਹ ਹੋਰ ਚੀਜ਼ ਹੈ, ਅੰਦਰੋਂ ਪੈਦਾ ਹੋਈ। ਇਸ ਕਰਕੇ ਜਿਨ੍ਹਾਂ ਦੇ ਅੰਦਰ ਤਿੰਨ ਚੀਜ਼ਾਂ ਪਈਆਂ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ, ਇਹ ਤਰਤੀਬ ਵਾਰ ਨੇ। ਸੱਤ ਦੇ ਅਰਥ ਨੇ ਉੱਚਾ ਆਚਰਨ, ਉੱਚਾ ਜੀਵਨ, ਚਾਰ ਬਜਰ ਕੁਰੈਤਾਂ ਜਿਹੜੀਆਂ ਸਾਨੂੰ ਸਤਿਗੁਰਾਂ ਨੇ ਦਿੱਤੀਆਂ ਨੇ। ਅੱਖਾਂ ਦੀ ਦ੍ਰਿਸ਼ਟੀ ਦਿੱਤੀ ਹੈ, ਤੂੰ ਵੇਖਣਾ ਕਿਵੇਂ ਸੰਸਾਰ ਵਿੱਚ, ਤੇਰੀ ਦ੍ਰਿਸ਼ਟੀ ਸ਼ੁੱਧ ਹੋਣੀ ਚਾਹੀਦੀ, ਇਹ ਹੈ ਸੱਤ। ਆਪਣੀ ਨਜ਼ਰ ਨੂੰ ਠੀਕ ਕਰ, ਅੱਖਾਂ ਵਿੱਚੋਂ ਮੈਲ ਕੱਢ, ਬੜੀ ਔਖੀ ਹੈ। ਦ੍ਰਿਸ਼ਟ ਰੋਗ ਪਚ ਗਏ ਪਤੰਗਾ, ਦ੍ਰਿਸ਼ਟ ਰੋਗ ਹੈ ਇਹਨੂੰ ਕੱਢ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਪੰਡਿਤ ਜੀ ਨੂੰ ਕਿਹਾ ਸੀ ਹਰਦਿਆਲ ਜੀ ਨੂੰ, ਜਨੇਊ ਤੁਸੀਂ ਪਾਇਆ ਹੈ ਕਿ ਨਹੀਂ, ਅਤੇ ਉਹ ਚੰਗੇ ਆਦਮੀ ਸਨ ਪੰਡਿਤ ਹਰਦਿਆਲ ਜੀ, ਉਹ ਮੰਨ ਗਏ ਵੀ ਮੇਰੇ ਕੋਲ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ। ਕਹਿੰਦੇ ਨਾ ਤੇ ਧਾਗਾ ਇੰਦਰੀਆਂ ਨੂੰ ਪਿਆ ਹੋਇਆ, ਨਾ ਨਾੜੀਆਂ ਨੂੰ ਪਿਆ ਹੋਇਆ, ਨਾ ਅੱਖਾਂ ਨੂੰ ਪਿਆ ਹੋਇਆ, ਨਾ ਕੰਨਾਂ ਨੂੰ ਪਿਆ, ਨਾ ਰਸਨਾਂ ਨੂੰ, ਇੱਥੇ ਤਾਂ ਪਿਆ ਨਹੀਂ, ਸਾਰਾ ਕੁਝ ਮੈਲਾ ਹੈ। ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ। ਹੁਣ ਪੈਰਾਂ ਨੂੰ ਕੌਣ ਰੋਕੇ ਗਲਤ ਰਸਤੇ 'ਤੇ ਜਾਣ ਤੋਂ, ਤੱਗ ਨਾ ਪੈਰੀ ਤੱਗ ਨਾ ਹੱਥੀਂ, ਹੱਥਾਂ ਨੂੰ ਕੌਣ ਰੋਕੇ, ਤੱਗ ਨਾ ਜੇਵਾ ਜ਼ੁਬਾਨ ਨੂੰ ਕੌਣ ਹਟਾਏ। ਬੜਾ ਅਸੀਂ ਸੋਚਦੇ ਹਾਂ, ਕਈ ਵਾਰੀ ਤੁਸੀਂ ਵੇਖਣਾ, ਕਈ ਦਾ ਕਿਸੇ ਦੀ ਗੱਲ ਨਹੀਂ ਕਰਨੀ, ਬਿਲਕੁਲ ਨਹੀਂ ਕਰਨੀ, ਠੀਕ ਹੈ ਜਿਵੇਂ ਚੱਲਦਾ, ਬਸ ਦੋ ਚਾਰ ਪੰਜ ਮਿੰਟ ਸਮਝ ਜੀ ਰਹਿੰਦੀ ਹੈ। ਜਦੋਂ ਚਾਰ ਬੰਦੇ ਬਹਿੰਦੇ, ਪਤਾ ਉਦੋਂ ਹੀ ਲੱਗਦਾ ਜਦੋਂ ਅਸੀਂ ਪੂਰੀ ਤਰ੍ਹਾਂ ਐਨ ਚੇਤੰਨ ਹੋ ਕੇ ਕਿਸੇ ਨਾ ਕਿਸੇ ਬੰਦੇ ਦੀ ਐਸੀ ਖੋਜ ਕੱਢਦੇ ਹਾਂ ਕਿ ਉਹਦੇ ਸਾਰੇ ਔਗੁਣ ਫੋਲ ਕੇ ਉਹਦੀ ਵਿਆਖਿਆ ਕਰ ਦਿੰਦੇ ਹਾਂ। ਬਾਅਦ ਵਿੱਚ ਪਤਾ ਲੱਗਦਾ ਵੀ ਆਹ ਜੋ ਕੁਝ ਕੋਈ 10 ਮਿੰਟ ਲਾਏ ਸਨ ਉਹ ਸਾਰੇ ਰੁੜ ਕੇ ਚਲੇ ਗਏ। ਇਹ ਸਵਾਦ ਹੈ ਰਸਨਾਂ ਦਾ। ਇਹਦੇ ਕਹਿੰਦੇ ਇਹਨੂੰ ਧਾਗਾ ਪਾ, ਰਸਨਾਂ ਨੂੰ ਧਾਗਾ ਪਾ ਕਿ ਕਿਸੇ ਦੀ ਨਿੰਦਿਆ ਨਾ ਕਰੇ, ਇਹ ਝੂਠ ਨਾ ਬੋਲੇ। ਤੱਗ ਨਾ ਜੇਵਾ ਤੱਗ ਨਾ ਅੱਖੀਂ, ਇਹ ਸਾਰਾ ਮੈਂ ਸੱਤ ਸ਼ਬਦ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਹ ਹੈ ਸੱਤ, ਪਰ ਇਹ ਖਿਆਲ ਰੱਖਣਾ ਇਹ ਸੱਤ ਇਕੱਲਾ ਸੋਚਣ ਨਾਲ ਨਹੀਂ ਆਉਣਾ, ਇਹਦੇ ਪਿੱਛੇ ਨਾਮ ਖੜਾ ਜਿਸ ਕਾ ਸਬਸ ਆਧਾਰੋ। ਇਹਨਾਂ ਤਿੰਨਾਂ ਚੀਜ਼ਾਂ ਦਾ ਆਧਾਰ ਨਾਮ ਹੈ, ਜੜ ਨਾਮ ਹੈ। ਜਦੋਂ ਨਾਮ ਅੰਦਰ ਟਿਕ ਗਿਆ ਤਿੰਨੇ ਆਪ ਹੀ ਪੈਦਾ ਹੋ ਜਾਣੀਆਂ। ਇਹ ਸੱਤ ਹੈ, ਤੱਗ ਨਾ ਜੇਵਾ ਤੱਗ ਨਾ ਅੱਖੀਂ, ਵੇ ਤੱਗਾ ਆਪੇ ਵੱਤੈ, ਵੱਟ ਧਾਗੇ ਅਵਰਾਂ ਘੱਤੈ, ਸੁਚੇਤ ਕੀਤਾ ਸਤਿਗੁਰਾਂ ਨੇ। ਇਸ ਲਈ ਸੱਤ ਜਿਹੜਾ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਦੂਜਾ ਸੰਤੋਖ। ਹੁਣ ਜਦੋਂ ਸੱਤ ਆਇਆ ਨਾ, ਸੱਤ ਆਇਆ ਅਤੇ ਆਚਰਨ ਉੱਚਾ ਹੋਇਆ ਅਤੇ ਅੰਦਰ ਇੱਕ ਸਾਡੇ ਸ਼ਕਤੀ ਬਣੇਗੀ। ਜਿਉਂ ਹੀ ਅਸੀਂ ਸੱਤ ਧਾਰਨ ਕਰਨੇ ਹਾਂ, ਮਰਿਆਦਾ ਧਾਰਨ ਕਰਨੇ ਹਾਂ, ਜਾਂ ਜਿਵੇਂ ਤੁਸੀਂ ਬਾਣੀ ਵਿੱਚ ਪੜ੍ਹੋ, ਪੰਜ ਖੰਡ ਨੇ ਜਪਜੀ ਸਾਹਿਬ ਦੇ ਅੰਦਰ, ਉਹਦੇ ਵਿੱਚ ਵਿਅਕਤੀ ਸਾਧ ਸੰਗਤ ਜਿਉਂ ਹੀ ਜਤ ਧਾਰਨ ਕਰਦਾ ਹੈ। ਅਖੀਰਲੀ ਪੌੜੀ ਪੜ੍ਹੋ, ਜਤ ਪਹਾਰਾ ਧੀਰਜ ਸੁਨਿਆਰ। ਗੁਰੂ ਸਾਹਿਬ ਕਿੰਨੀ ਲੰਬੀ ਸੋਚ ਨਾਲ ਕਹਿ ਰਹੇ ਨੇ ਕਿ ਪਹਿਲਾਂ ਤੂੰ ਜਤ ਧਾਰਿਆ। ਜਤ ਦੇ ਅਰਥ ਨੇ ਸਰੀਰ ਦੇ ਇੰਦਰੀਆਂ ਨੂੰ ਕੰਟਰੋਲ ਵਿੱਚ ਕੀਤਾ ਹੈ, ਮਰਿਆਦਾ ਵਿੱਚ ਲਿਆਂਦਾ ਹੈ। ਹੁਣ ਖਿਆਲ ਰੱਖੀ ਸ਼ਕਤੀ ਅੰਦਰ ਰੁਕੀ, ਉਹਨੇ ਤੇਰੇ ਵਿੱਚ ਕ੍ਰੋਧ ਪੈਦਾ ਕਰਨਾ, ਕਾਲਾਪਣ ਪੈਦਾ ਕਰਨਾ। ਇਸ ਲਈ ਜਤ ਤੋਂ ਅੱਗੇ ਕਹਿ ਦਿੱਤਾ ਧੀਰਜ ਸੁਨਿਆਰ, ਹੁਣ ਧੀਰਜ ਰੱਖ, ਹੁਣ ਤੇਰੇ ਅੰਦਰ ਸ਼ਕਤੀ ਰੁਕਣੀ ਹੈ। ਤੂੰ ਘੱਟ ਵੇਖਣਾ, ਘੱਟ ਬੋਲਣਾ, ਘੱਟ ਸੁਣਨਾ, ਇਹਦੇ ਰਾਹੀਂ ਤੇਰੀ ਸਾਰੀ ਤਾਕਤ ਬਾਹਰ ਗੁਆਚੀ ਜਾ ਰਹੀ ਸੀ। ਪੂਰੇ ਗੁਰੂ ਨੇ ਤੈਨੂੰ ਜਾਚ ਸਿਖਾਈ ਹੈ, ਤੂੰ ਵੇਖ ਪਰ ਜਿੰਨੀ ਕੁ ਲੋੜ ਹੈ, ਸੁਣ ਪਰ ਜਿੰਨੀ ਕੁ ਜ਼ਰੂਰਤ ਹੈ, ਬੋਲ ਜਿੰਨੀ ਕੁ ਜ਼ਰੂਰਤ ਹੈ, ਬਿਨਾਂ ਕੰਮ ਤੋਂ ਕਿਉਂ ਗਵਾਈ ਜਾਂਦਾ ਜੀਵਨ ਨੂੰ? ਅਤੇ ਜਦੋਂ ਉਹ ਅਸੀਂ ਘੱਟ ਕਰਾਂਗੇ, ਸਾਡੇ ਅੰਦਰ ਇੱਕ ਤਾਕਤ ਬਣ ਜਾਏਗੀ, ਉਹ ਤਾਕਤ ਫਿਰ ਕਾਲਾਪਣ ਪੈਦਾ ਕਰ ਸਕਦੀ ਹੈ। ਇਸ ਕਰਕੇ ਤੁਸੀਂ ਇਤਿਹਾਸ ਵਿੱਚ ਝਾਤੀ ਮਾਰੋ, ਜਿਹੜੇ ਜਤੀ ਹੋਏ ਨੇ ਉਹ ਕ੍ਰੋਧੀ ਹੋ ਗਏ। ਆ ਇੱਕ ਜਤੀ ਦਾ ਨਾਮ ਆਉਂਦਾ ਨਾ, ਲਕਸ਼ਮਣ ਜਤੀ, ਜਤੀ ਕਹਿੰਦੇ ਉਸਨੂੰ, ਜਤੀ ਸਨ। ਉਹਨਾਂ ਨੇ ਸੀਤਾ ਨੂੰ ਵੀ ਪੈਰਾਂ ਤੋਂ ਉੱਪਰ ਵੇਖੀ ਨਹੀਂ ਸੀ, ਐਡੇ ਵੱਡੇ ਜਤੀ, ਐਡੀ ਵੱਡੀ ਕੁਰਬਾਨੀ। ਪਰ ਕੀ ਹੋਇਆ, ਇੱਕ ਇਸਤਰੀ ਆ ਗਈ, ਰਾਵਣ ਦੀ ਭੈਣ ਆ ਗਈ, ਸਰੂਪਨਖਾ, ਸੁੰਦਰ ਸੀ, ਅਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਉਹਨੇ ਲਕਸ਼ਮਣ ਨੂੰ ਕਹਿ ਦਿੱਤਾ, ਮੇਰੇ ਨਾਲ ਸ਼ਾਦੀ ਕਰ ਲੈ। ਇਹ ਤਾਂ ਉਹਨੇ ਤਜਵੀਜ਼ ਰੱਖੀ ਸੀ ਨਾ, ਕੋਈ ਪਾਪ ਨਹੀਂ ਸੀ ਕੀਤਾ। ਨਾਲੇ ਉਸ ਵੇਲੇ ਸਵੰਬਰ ਦੀ ਪ੍ਰਥਾ ਚੱਲਦੀ ਸੀ, ਆਪ ਚੁਣਿਆ ਜਾਂਦਾ ਸੀ। ਤਾਂ ਉਹਨੇ ਕਿਹਾ, ਅਤੇ ਜਤੀ ਜੀ ਇੰਨੇ ਗੁੱਸੇ ਵਿੱਚ ਆ ਗਏ, ਉਹਨਾਂ ਤਲਵਾਰ ਕੱਢ ਕੇ ਇਹ ਵੀ ਨਾ ਯਾਦ ਰੱਖਿਆ ਵੀ ਇਹਦਾ ਨਤੀਜਾ ਕੀ ਨਿਕਲੇਗਾ, ਉਹਨਾਂ ਉਸੇ ਵੇਲੇ ਉਹਦਾ ਨੱਕ ਕੱਟ ਦਿੱਤਾ। ਹੁਣ ਤੁਸੀਂ ਆਪਣੇ ਆਪ ਸੋਚੋ, ਜਿਸ ਬੰਦੇ ਦੀ ਭੈਣ ਦਾ ਨੱਕ ਕੱਟਿਆ ਜਾਏ ਉਹ ਕੀ ਕਰੇਗਾ? ਜੇ ਰਾਵਣ ਨੇ ਇਹ ਸਭ ਕੁਝ ਕੀਤਾ ਹੈ, ਭਾਵੇਂ ਠੀਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹ ਮੂਰਖ ਹੈ, ਪਰ ਮੂਰਖ ਦੇ ਨਾਲ ਨਾਲ ਉਹਦੇ ਵਿੱਚ ਕਈ ਗੁਣ ਵੀ ਹਨ। ਉਹ ਇਸ ਤਰ੍ਹਾਂ ਦਾ ਵਿਅਕਤੀ ਹੈ ਕਿ ਜਿਹਨੇ ਲਕਸ਼ਮਣ ਜਿੰਨਾ ਕੰਮ ਨਹੀਂ ਕੀਤਾ, ਜਿੰਨਾ ਲਕਸ਼ਮਣ ਨੇ ਕੀਤਾ ਸੀ। ਸੀਤਾ ਜਿਵੇਂ ਗਈ ਸੀ ਉਵੇਂ ਵਾਪਸ ਆ ਗਈ। ਤਾਂ ਇਹ ਜੱਤ ਦੇ ਵਿੱਚੋਂ ਕ੍ਰੋਧ ਇੱਕ ਨਹੀਂ, ਤੁਸੀਂ ਅੱਜ ਵੀ ਜੱਤ ਕਰਕੇ ਵੇਖ ਲਓ। ਜੱਤ ਦਾ ਮਤਲਬ ਕੰਟਰੋਲ ਕਰੋ ਜੀਵਨ ਦੇ ਇੰਦਰੀਆਂ ਨੂੰ, ਤਾਂ ਉੱਥੇ ਇੱਕ ਖਤਰਾ ਪੈਦਾ ਹੋ ਜਾਏਗਾ, ਮਨੁੱਖ ਕ੍ਰੋਧੀ ਹੋਵੇਗਾ। ਔਰ ਕੁਝ ਗੁਰਮੁਖਾਂ ਨੇ ਇਹ ਵੀ ਖੋਜ ਕੀਤੀ ਹੈ ਕਿ ਜਿਹੜੇ ਕੇਸ ਨੇ ਨਾ ਸਾਨੂੰ ਦਿੱਤੇ ਕਲਗੀਆਂ ਵਾਲੇ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਮੈਂ ਕਹਾਂ, ਕਿਉਂਕਿ ਇਹ ਵੀ ਹੁਣ ਖਤਰਾ ਹੋ ਗਿਆ। ਕੁਝ ਲੋਕ ਕਹਿੰਦੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣ ਜਾਂਦੇ ਹਾਂ, ਪਰ ਪੜ੍ਹਿਆ ਨਹੀਂ ਉਹਨਾਂ ਨੇ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਕਹਿੰਦੇ ਕੇਸ ਰੱਖੋ। ਉਹ ਇਤਿਹਾਸ ਵਿੱਚ ਵੀ ਬੋਲ ਰਹੇ ਨੇ, ਭਾਈ ਮਰਦਾਨੇ ਨੂੰ ਕਹਿੰਦੇ ਤਿੰਨ ਚੀਜ਼ਾਂ ਕਮਾਈ, ਜੀਵਨ ਸਫਲ ਹੋ ਜਾਏਗਾ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇਸ ਰੱਖਣੇ, ਅੰਮ੍ਰਿਤ ਵੇਲੇ ਜਾਗਣਾ, ਆਏ ਗਏ ਦੀ ਸੇਵਾ ਕਰਨੀ, ਤਿੰਨ ਬਚਨ ਕੀਤੇ। ਜਿਹੜੇ ਕੇਸ ਨੇ, ਇੱਕ ਗੱਲ ਖਿਆਲ ਰੱਖਣਾ ਸਾਧ ਸੰਗਤ, ਇੱਕ ਬੜਾ ਵੱਡਾ ਸਵਾਲ ਖੜਾ ਹੋ ਗਿਆ। ਇਹ ਪਾਇਆ ਗਿਆ ਖੋਜ ਕਰਕੇ ਕਿ ਕੇਸਾਧਾਰੀਆਂ ਵਿੱਚ ਦੂਸਰਿਆਂ ਨਾਲੋਂ ਕ੍ਰੋਧ ਜ਼ਿਆਦਾ ਆਉਂਦਾ ਹੈ। ਇਹ ਸਰਵੇ ਹੈ, ਜਿਹੜਾ ਵਿਅਕਤੀ ਕੇਸਾਧਾਰੀ ਜਲਦੀ ਕ੍ਰੋਧਿਤ ਹੁੰਦਾ ਹੈ, ਸਾਰੇ ਨਹੀਂ। ਇਹਦਾ ਕੀ ਕਾਰਨ ਹੈ? ਕਿਉਂਕਿ ਕੇਸ ਜਿਹੜੇ ਨੇ, ਤੁਸੀਂ ਕਦੇ ਵੇਖੋ ਇੱਕ ਬੰਦਾ ਕੇਸ ਕਟਾਈ ਜਾਏ। ਮੈਂ ਉਦਾਹਰਨ ਦਿਆਂ, ਇੱਕ ਖੇਤ ਹੈ, ਉਹਦੇ ਵਿੱਚ ਤੁਸੀਂ ਆਏ ਸਾਲ ਫਸਲ ਲਵੋ ਫਿਰ ਕੱਟ ਲਓ, ਆਏ ਸਾਲ ਫਸਲ ਲਵੋ ਫਿਰ ਕੱਟ ਲਓ, 20 ਸਾਲਾਂ ਵਿੱਚ ਕਹਿਣਗੇ ਇਹਦੇ ਵਿੱਚ ਕਮਜ਼ੋਰੀ ਆ ਗਈ ਜ਼ਮੀਨ ਵਿੱਚ, ਇਹਦੀ ਐਨਰਜੀ ਸਾਰੀ ਫਸਲ ਖਿੱਚੀ ਜਾਂਦੀ, ਤੁਸੀਂ ਆਈ ਵਾਰੀ ਕੱਟਦੇ ਹੋ। ਪਰ ਜੇ ਉਸੇ ਖੇਤ ਦੀ ਤੁਸੀਂ ਫਸਲ ਨਾ ਕੱਟੋ ਅਤੇ 20 ਸਾਲ ਉਹਨੂੰ ਖਾਲੀ ਰਹਿਣ ਦਿਓ, ਉਹਦੇ ਵਿੱਚ ਫਸਲ ਬੀਜ ਕੇ ਵੇਖੋ ਕਿਵੇਂ ਉੱਗਦੀ, ਕਿਵੇਂ ਦਾਣੇ ਲੱਗਦੇ ਨੇ ਉਸਨੂੰ, ਕਿਉਂਕਿ ਐਨਰਜੀ ਸਾਰੀ ਵਿੱਚ ਰੁਕੀ ਹੋਈ ਹੈ। ਇਸੇ ਤਰ੍ਹਾਂ ਇੱਕ ਵਿਅਕਤੀ ਆਪਣੇ ਸਰੀਰ ਦੇ ਉੱਤੇ, ਸਿਰ ਦੇ ਜਾਂ ਮੂੰਹ ਦੇ ਆਏ ਹੋਏ ਕੇਸ ਕੱਟਦਾ ਹੈ, ਅਤੇ ਇਹ ਇੱਕ ਸਾਧ ਸੰਗਤ ਤਜਰਬਾ ਹੀ ਹੋਣਾ, ਅਤੇ ਕੋਈ ਬਹੁਤੀ ਉਦਾਹਰਨ ਦੇਣ ਦੀ ਲੋੜ ਨਹੀਂ। ਬਈ ਮਹੀਨੇ ਵਿੱਚ 1 ਇੰਚ ਤੋਂ ਵੱਧ, ਇੰਨਾ ਮੋਟੀ ਜਿਹੀ ਗੱਲ, 1 ਇੰਚ ਮਹੀਨੇ ਵਿੱਚ ਕੇਸ ਵੱਧਦੇ ਨੇ ਜੇ ਕੱਟੇ ਹੋਣ ਤਾਂ। 12 ਮਹੀਨਿਆਂ ਵਿੱਚ 1 ਫੁੱਟ ਕੇਸ ਨਿਕਲਦੇ ਨੇ ਸਿਰ ਵਿੱਚੋਂ, ਕੱਟਣ ਵਾਲਿਆਂ ਦੇ ਬਾਹਰ ਨਿਕਲ ਜਾਂਦੇ ਨੇ 1 ਫੁੱਟ। ਅਤੇ ਜੇ ਉਹਦੀ ਉਮਰ 60 ਸਾਲ ਦੀ ਹੈ, ਅਤੇ ਇਉਂ ਸਮਝੋ ਵੀ ਜੇ ਉਹ ਸ਼ੁਰੂ ਤੋਂ ਕੱਟਦਾ, ਅਤੇ 50 ਫੁੱਟ ਕੇਸ ਉਹਦੇ ਸਿਰ ਵਿੱਚੋਂ ਨਿਕਲ ਗਿਆ ਬਾਹਰ। 50 ਫੁੱਟ ਕਿੰਨੀ ਲੰਬਾਈ ਬਣਦੀ, ਕਿੰਨੀ ਐਨਰਜੀ ਨਿਕਲ ਗਈ ਬਾਹਰ, ਉਹ ਐਨਰਜੀ ਬਾਹਰ ਨਿਕਲ ਗਈ, ਅੰਦਰ ਨਹੀਂ ਰੁਕੀ। ਇਸ ਕਰਕੇ ਉਹਨੂੰ ਵਿਚਾਰੇ ਨੂੰ ਕ੍ਰੋਧ ਆਉਣੇ ਕਿ ਉਹਦੇ ਵਿੱਚ ਹੀ ਕੁਝ ਨਹੀਂ ਰਿਹਾ, ਨਿਕਲ ਗਿਆ ਸਾਰਾ ਕੁਝ ਬਾਹਰ। ਗੁਰੂ ਸਾਹਿਬ ਨੇ ਕੇਸ ਤਾਂ ਦਿੱਤੇ ਵੀ ਕੇਸ ਜਾ ਕੇ 1 ਫੁੱਟ 'ਤੇ, 1.5 ਤੇ, 2 ਫੁੱਟ 'ਤੇ ਜਾ ਕੇ ਰੁਕ ਜਾਂਦੇ ਨੇ। ਹੁਣ ਜਿਹੜੇ ਕੇਸ ਅੰਦਰੋਂ ਵਧਣੇ ਸਨ, ਜਿਨ੍ਹਾਂ ਦੀ ਐਨਰਜੀ ਬਾਹਰ ਨੂੰ ਡਿੱਗਣੀ ਸੀ, ਉਹ ਵਾਪਸ ਹੋ ਜਾਂਦੀ ਅੰਦਰ ਨੂੰ, ਦਿਮਾਗ ਵੱਲ ਅੰਦਰ ਚਲੀ ਜਾਂਦੀ। ਹੁਣ ਅੰਦਰ ਨੂੰ ਮੂੰਹ ਕਰ ਲਿਆ ਉਸਨੇ, ਅੰਤਰਮੁਖੀ ਹੋ ਗਈ। ਅਤੇ ਗੁਰੂ ਸਾਹਿਬ ਨੇ ਸਾਨੂੰ ਤਾਂ ਹੀ ਉੱਤੇ ਦਸਤਾਰ ਵੀ ਦਿੱਤੀ ਕਿ ਬਿਲਕੁਲ ਹੀ ਐਨਰਜੀ ਖਾਰਜ ਹੋਵੇ ਹੀ ਨਾ ਸਿਰ ਦੀ, ਵਿੱਚ ਹੀ ਰਵੇ, ਬੜੀ ਬਹੁਮੁੱਲੀ ਹੈ। ਇਹਦਾ ਹੀ ਤਾਂ ਅੰਮ੍ਰਿਤ ਬਣਨਾ ਹੈ, ਇਹਦਾ ਹੀ ਤਾਂ ਅੰਮ੍ਰਿਤ ਟਪਕਣਾ ਜਿਹਨੂੰ ਕਹਿੰਦੇ ਉੱਤੋਂ ਅੰਮ੍ਰਿਤ ਟਪਕਦਾ। ਇਹ ਬਿਲਕੁਲ ਸਾਫ ਸਰਵੇਖਣ ਹੋਇਆ ਵੀ ਉਹ ਜਿਹੜਾ ਕੇਸਾ ਧਾਰੀ ਹੈ ਉਹਦੀ ਐਨਰਜੀ ਅੰਦਰ ਰੁਕਦੀ ਹੈ, ਫਿਰ ਕੀ ਉਹ ਕ੍ਰੋਧੀ ਹੋਵੇਗਾ? ਇਸ ਵਾਸਤੇ ਨਹੀਂ ਗੁਰੂ ਸਾਹਿਬ ਨੇ ਕੇਸ ਰਖਾਏ, ਜਿਹਨੇ ਕੇਸ ਰੱਖੇ ਨੇ ਉਹਨੂੰ ਸਿਮਰਨ ਕਰਨਾ ਅਤ ਜ਼ਰੂਰੀ ਹੈ। ਜੇ ਉਹ ਸਿਮਰਨ ਕਰੇਗਾ ਤਾਂ ਉਹ ਜਿਹੜੀ ਐਨਰਜੀ ਅੰਦਰ ਗਈ ਉਹਦਾ ਹੀ ਪ੍ਰੇਮ ਬਣ ਜਾਏਗਾ, ਧਿਆਨ ਦੁਆਰਾ ਉਹਦਾ ਹੀ ਪ੍ਰੇਮ ਬਣੇਗਾ। ਔਰ ਇਹ ਵੀ ਖਿਆਲ ਰੱਖ ਲੈਣਾ ਜੇ ਉਹਨੇ ਸਿਮਰਨ ਨਾ ਕੀਤਾ ਉਹਦਾ ਕ੍ਰੋਧ ਹੀ ਬਣੇਗਾ, ਫਿਰ ਉਹਦਾ ਕ੍ਰੋਧ ਬਣਨਾ, ਹੋਰ ਕੁਝ ਨਹੀਂ ਬਣੇਗਾ। ਇਸ ਲਈ ਕੇਸਾ ਧਾਰੀ ਨੂੰ ਸਿਮਰਨ ਅਤ ਜ਼ਰੂਰੀ ਹੈ, ਰੋਜ਼ ਨਾਮ ਜਪਣਾ ਤਾਂ ਜ਼ਰੂਰੀ ਹੈ, ਕਿਉਂਕਿ ਉਹ ਜਿਹੜੇ ਖਿੱਤੇ ਵਿੱਚ ਕੰਮ ਕਰ ਰਿਹਾ, ਗੁਰੂ ਦਾ ਹੁਕਮ ਮੰਨ ਰਿਹਾ, ਤਾਂ ਹੀ ਤਾਂ ਅਸੀਂ ਕੁਝ ਬੁੱਧੀਜੀਵੀ ਹੋ ਗਏ, ਕੁਝ ਕੌਮਨਿਸ਼ਟ ਹੋ ਗਏ, ਕੁਝ ਅਸੀਂ ਤਰਕਵਾਦੀ ਹੋ ਗਏ, ਕੁਝ PhD ਹੋ ਗਏ, ਅੱਧੇ ਕੁ ਪ੍ਰੋਫੈਸਰ ਬਣ ਗਏ, ਅੱਧੇ ਕੁ ਪ੍ਰਿੰਸੀਪਲ ਹੋ ਗਏ, ਸਿੱਖ ਤਾਂ ਰਹੇ ਬੜੇ ਥੋੜ੍ਹੇ ਗਏ। ਕਿਉਂ ਹੋਏ? ਸਰੂਪ ਤਾਂ ਧਾਰਨ ਕਰ ਲਿਆ, ਸਰੂਪ ਧਾਰਨ ਕਰ ਲਿਆ, ਪਰ ਉਹ ਅੰਦਰਲਾ ਕਾਰਜ ਨਹੀਂ ਕੀਤਾ। ਜਿਹਨੇ ਉਸ ਸਰੀਰ ਵਿੱਚ ਰੁਕੀ ਹੋਈ ਵਿਸ਼ੇਸ਼ ਸ਼ਕਤੀ ਨੂੰ ਅੰਦਰ ਰੋਕ ਕੇ ਉਹਦਾ ਹੀ ਅੰਮ੍ਰਿਤ ਬਣਾਉਣਾ ਸੀ, ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਚਿਮ ਚਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਉਹਨੇ ਬਣਨਾ ਸੀ ਅੰਦਰ। ਇਸ ਕਰਕੇ ਕੁਝ ਚੀਜ਼ਾਂ ਦੇ ਪਰਹੇਜ਼ ਨੇ ਖਿਆਲ ਰੱਖਣਾ, ਅਸੀਂ ਉਹ ਪਰਹੇਜ਼ ਤੋੜ ਦਿੱਤੇ ਨੇ। ਕਲਗੀਆਂ ਵਾਲੇ ਨੇ ਸਾਫ਼ ਕਹਿ ਦਿੱਤਾ ਸੀ ਕਿ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਮੈਂ ਜਿਸ ਖਾਲਸੇ ਨੂੰ ਕੇਸ ਦਿੱਤੇ ਨੇ, ਸ੍ਰੀ ਸਾਹਿਬ ਦਿੱਤੀ ਹੈ, ਸਰਬਲੋਹ ਦਿੱਤਾ, ਕੜਾ ਦਿੱਤਾ, ਇਹ ਸਾਰਾ ਕੁਝ ਮਰਿਆਦਾ ਦਿੱਤੀ ਹੈ, ਉਹ ਖਾਲਸਾ ਖਿਆਲ ਰੱਖੇ। ਜੇ ਤੂੰ ਆਸ ਆਤਮ ਰਸ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ ਤਾਂ ਉਹ ਠੀਕ ਹੋ ਜਾਏਗਾ, ਨਹੀਂ ਤਾਂ ਹੋ ਸਕਦਾ ਇਕੱਲਾ ਭੇਖ ਉਹਦਾ ਨੁਕਸਾਨ ਵੀ ਕਰੇ। ਇਸ ਲਈ ਸਿੱਖ ਦੇ ਅਰਥ ਕੀ ਨੇ? ਕਿਉਂ ਇਹਦੇ ਉੱਤੇ ਜ਼ੋਰ ਦਿੱਤਾ ਵੀ ਸਿੱਖ ਨਾਮ ਨਾਲ ਜ਼ਰੂਰ ਜੁੜੇ। ਸਿੱਖ ਅਖਵਾਏ ਕੌਣ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਤਾਂ ਇਹ ਇੱਕ ਹਕੀਕਤ ਹੈ ਕਿ ਗੁਰਸਿੱਖ ਲਈ, ਜਿਹਨੂੰ ਤੁਸੀਂ ਭਾਵੇਂ ਮੈਡੀਟੇਸ਼ਨ ਤਾਂ ਹੋਰ ਸ਼ਬਦ ਹੈ, ਉਹ ਤਾਂ ਸਮਾਧੀਆਂ ਨਾਲ ਵੈਸੇ ਕਹਿ ਸਕਦੇ ਹਾਂ ਆਪਾਂ, ਧਿਆਨ ਤਾਂ ਇਹਦੇ ਵਿੱਚ ਚਾਹੀਦਾ ਹੀ ਹੈ ਨਾ। ਜਦੋਂ ਤੁਸੀਂ ਸਿਮਰਨ ਕਰਦੇ ਹੋ, ਦੋ ਹੀ ਚੀਜ਼ਾਂ ਸਾਨੂੰ ਸਤਿਗੁਰ ਦਿੱਤੀਆਂ, ਪ੍ਰੇਮ ਅਤੇ ਧਿਆਨ ਇਕੱਠਾ ਦਿੱਤਾ ਹੈ। ਤਾਂ ਗੱਲ ਕਰ ਰਿਹਾ ਸੀ ਵਿਸ਼ੇ ਵੱਲ ਮੁੜਾਂ ਕਿ ਜਿਨ੍ਹਾਂ ਨੇ ਜਤ ਧਾਰਨ ਕੀਤਾ ਉਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਹੁਣ ਜਤ ਧਾਰਨ ਕੀਤਾ ਹੀ, ਹੁਣ ਮਰਿਆਦਾ ਧਾਰਨ ਕੀਤੀ ਹੈ, ਹੁਣ ਧੀਰਜ ਵੀ ਰੱਖੀ। ਜਤ ਪਹਾਰਾ ਧੀਰਜ ਸੁਨਿਆਰ, ਅਤੇ ਜਦੋਂ ਧੀਰਜ ਆ ਗਿਆ ਐਹਰਨ ਮਤ, ਐਹਰਨ ਲੋਹੇ ਦਾ ਟੁਕੜਾ ਹੁੰਦਾ ਜਿਹੜਾ ਇੱਕੋ ਥਾਂ 'ਤੇ ਖੜਾ ਰਹਿੰਦਾ ਭਾਵੇਂ ਕਿੰਨੀਆਂ ਚੋਟਾਂ ਵੱਜਣ, ਹਿਲਦਾ ਨਹੀਂ। ਐਹਰਨ ਮਤ ਵੇਦ ਹਥਿਆਰ, ਵੇਦ ਦਾ ਅਰਥ ਹੈ ਗੁਰੂ ਦਾ ਸ਼ਬਦ। ਵੇਦ ਸ਼ਬਦ ਦਾ ਕਿਸੇ ਇੱਕ ਧਰਮ ਨਾਲ ਕੋਈ ਸੰਬੰਧ ਨਹੀਂ, ਸਾਨੂੰ ਕੋਈ ਸ਼ਬਦਾਂ ਨਾਲ ਨਫ਼ਰਤ ਹੋ ਗਈ ਵੀ ਵੇਦਾਂ ਵਿੱਚੋਂ ਆਇਆ ਵੇਦ ਸ਼ਬਦ। ਵੇਦ ਸ਼ਬਦ ਵੈਦ ਤੋਂ ਬਣਿਆ, ਹਕੀਮ ਤੋਂ, ਹਿਕਮਤ ਤੋਂ, ਜਿਹਦੇ ਕੋਲ ਜਾਣਕਾਰੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਵੇਦ ਕਿਸੇ ਇੱਕ ਹਿੰਦੂ ਧਰਮ ਨਾਲ ਸੰਬੰਧਿਤ ਸ਼ਬਦ ਨਹੀਂ ਹੈ। ਸਭ ਨਾਦ ਵੇਦ ਗੁਰਬਾਣੀ, ਵੇਦ ਦਾ ਮਤਲਬ ਹੈ ਉਹ ਭਾਸ਼ਾ, ਉਹ ਵਿਆਖਿਆ ਜਿਹਦੇ ਵਿੱਚ ਸਿਆਣੇ ਲੋਕਾਂ ਨੇ ਗੱਲ ਕੀਤੀ ਗਈ ਹੈ, ਉਹਨੂੰ ਵੇਦ ਕਹਿੰਦੇ। ਤਾਂ ਇਹ ਸ਼ਬਦ ਐਰਨ ਮਤ, ਵੇਦ ਹਥਿਆਰ, ਭਉ ਖਲਾਂ, ਡਰ ਧਾਰਨ ਕਰ ਤਾਂ ਕਿ ਉਸ ਅੱਗ ਨੂੰ ਤੇਜ਼ ਕਰਨ ਵਾਲੀ ਫੂਕਣੀ ਬਣ ਸਕੇ। ਭਉ ਖਲਾਂ ਅਗਨ ਤਪ ਤਾਓ, ਸਿੱਖੀ ਦਾ ਤਪ ਕੀ ਹੈ? ਸਰੀਰ ਨੂੰ ਜ਼ਰੂਰਤ ਮਾਤਰ ਭੋਗ ਦੇਣਾ, ਜ਼ਰੂਰਤ ਮਾਤਰ ਖਵਾਉਣਾ, ਜਿੰਨੀ ਲੋੜ ਹੈ ਸਾਰੇ ਕਾਰਜ ਲੋੜ ਮੁਤਾਬਕ ਕਰਨੇ। ਅਗਨ ਤਪ ਤਾਓ, ਅਤੇ ਇਹ ਸਾਰੀਆਂ ਚੀਜ਼ਾਂ ਕਰਕੇ ਨਾ ਪਿੱਛੇ ਫਿਰ ਉਹ ਸ਼ਬਦ ਆ ਗਿਆ ਜਿਹਦੇ ਉੱਤੇ ਅੱਜ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਭਾਂਡਾ ਭਾਓ, ਪ੍ਰੇਮ ਦਾ ਭਾਂਡਾ ਵੀ ਬਣਾ, ਪ੍ਰੇਮ ਵੀ ਚਾਹੀਦਾ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਸ਼ਬਦ ਦੇ ਇੱਥੇ ਅਰਥ ਨੇ ਸੁਭਾਅ, ਫਿਰ ਬੰਦੇ ਦਾ ਸੁਭਾਅ ਘੜਿਆ ਜਾਂਦਾ ਹੈ। ਘੜੀਐ ਸ਼ਬਦ ਸੱਚੀ ਟਕਸਾਲ, ਵੇਖੋ ਕਿੰਨੀਆਂ ਚੀਜ਼ਾਂ ਮਿਲਾ ਦਿੱਤੀਆਂ। ਇੱਥੋਂ ਤੱਕ ਸਿੱਖ ਨੂੰ ਕਿਹਾ ਤੂੰ ਆ ਕਰ, ਜਤ ਧਾਰਨ ਕਰ, ਧੀਰਜ ਕਰ, ਤਪ ਕਰ, ਸੰਤੋਖ ਕਰ, ਸਾਰਾ ਕੁਝ ਕਰਕੇ ਨਾ ਬਾਅਦ ਵਿੱਚ ਕਿਹਾ ਵੀ ਕਿਤੇ ਇਕੱਲਾ ਨਾ ਕਰੀ ਜਾਈ। ਜਿਨ ਕੋ ਨਦਰ ਕਰਮ ਤਿਨਕਾਰ, ਇਹ ਕਰਾਉਣ ਵਾਲਾ ਤੇਰੇ ਉੱਤੇ ਖੜਾ ਗੁਰੂ ਹੈ। ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋਣਾ ਸਿੱਖ ਦੀ ਅਖੀਰਲੀ ਦਸ਼ਾ ਹੈ। ਇਸ ਕਰਕੇ ਪ੍ਰੇਮ, ਮੈਂ ਬਹੁਤ ਅੱਗੇ ਵਿਸ਼ਿਆਂ ਵਿੱਚ ਚਲਾ ਗਿਆ ਸੀ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਤਿੰਨ ਉਹ ਗੁਣ ਵਿੱਚ ਹੀ ਰਹਿ ਗਏ। ਹੁਣ ਸਮਾਂ ਥੋੜ੍ਹਾ, ਮੈਂ ਵਿਆਖਿਆ ਨਹੀਂ ਬਹੁਤੀ ਕਰ ਸਕਦਾ ਵੀ ਥਾਲ ਵਿੱਚ ਤਿੰਨ ਵਸਤੂ ਪਈ ਹੋ, ਆਉਂਦੇ ਦਿਨਾਂ ਵਿੱਚ ਕਿਤੇ ਆਏਗੀ ਫਿਰ। ਤਾਂ ਇਹਨਾਂ ਸ਼ਬਦਾਂ ਨੂੰ ਸਮਝਣ ਦਾ ਯਤਨ ਕਰੀਏ। ਪ੍ਰੇਮ ਇਹਨਾਂ ਸ਼ਬਦਾਂ ਦੇ ਵਿੱਚ ਵਿਸ਼ੇਸ਼ ਕਿਹਾ ਗਿਆ। ਬਬੀਹਾ ਪ੍ਰਿਓ ਬੋਲੈ ਕੋਕਿਲ ਬਾਣੀਆਂ, ਕਹਿੰਦੇ ਬਬੀਹੇ ਤੋਂ ਸਿੱਖ ਦਿਨ ਰਾਤ ਪੁਕਾਰਦਾ ਹੀ ਜਾਂਦਾ ਹੈ, ਕਦੀ ਰੁਕਦੇ ਹੀ ਨਹੀਂ, ਅਤੇ ਉਸ ਪਿਆਸ ਦੀ ਦਸ਼ਾ ਵਿੱਚ ਮਰਨ ਤੱਕ ਚਲਾ ਜਾਂਦਾ ਹੈ, ਪਰ ਉਹ ਜ਼ਮੀਨ ਤੋਂ ਪਾਣੀ ਨਹੀਂ ਚੁੱਕ ਕੇ ਪੀਂਦਾ। ਤੂੰ ਆਪਣੇ ਜੀਵਨ ਵਿੱਚ ਬਬੀਹੇ ਦੀ ਬਿਰਤੀ ਪੈਦਾ ਕਰ। ਜੇ ਤੂੰ ਇਸ ਮਾਰਗ 'ਤੇ ਪਰਮਾਤਮਾ ਦੇ ਦਰ ਤੋਂ ਕੁਝ ਲੈਣਾ ਨਾ, ਤਾਂ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਮੌਤ ਤੱਕ ਹੀ ਜਾਣਾ ਪਏਗਾ। ਕਿਸੇ ਰੱਬ ਦੇ ਪਿਆਰਿਆਂ ਦੇ ਬਚਨ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੋਸ਼ ਵਿੱਚ ਕਮਾਈ ਕਰਕੇ ਕੁਝ ਭਾਸ਼ਾਵਾਂ ਬੋਲੀਆਂ ਨੇ, ਜਿਨ੍ਹਾਂ ਨੂੰ ਭਾਵੇਂ ਅੱਖਰ ਵੀ ਨਾ, ਮੈਂ ਐਸੇ ਮਹਾਂਪੁਰਸ਼ ਵੇਖੇ ਨੇ ਸਾਈਨ ਕਰਦੇ, ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ, ਜਿਨ੍ਹਾਂ ਨੂੰ ਆਪਣਾ ਨਾਮ ਵੀ ਲਿਖਣਾ ਨਹੀਂ ਸੀ ਆਉਂਦਾ। ਮੈਂ ਉਹਨਾਂ ਨੂੰ ਕਾਗਜ਼ 'ਤੇ ਲਿਖਦਿਆਂ ਵੇਖਿਆ, 5-7 ਮਿੰਟਾਂ ਵਿੱਚ ਮਸਾਂ ਨਾਂ ਲਿਖਿਆ ਜੋੜ ਜੋੜ ਕੇ, ਸਾਈਨ ਨਹੀਂ ਸੀ ਆਉਂਦੇ। ਪਰ ਜਦੋਂ ਉਹ ਆਪਣੇ ਗਿਆਨ ਦੀ ਕਿਤਾਬ ਖੋਲ੍ਹਦੇ ਸੀ ਨਾ, ਉੱਥੇ ਸਾਰੀ ਗ੍ਰੈਮਰ ਪਿੱਛੇ ਰਹਿ ਜਾਂਦੀ ਸੀ, ਛੋਟੀ ਹੋ ਜਾਂਦੀ ਸੀ, ਜਵਾਬ ਨਹੀਂ ਸੀ ਆਉਂਦਾ ਉਹਨਾਂ ਦੇ ਅੱਗੇ। ਮੈਂ ਉਹਨਾਂ ਨੂੰ ਇੱਕ ਦਿਨ ਪੁੱਛ ਲਿਆ ਵੀ ਆਹ ਜਿਹੜੀ ਗੱਲ ਹੈ ਵੀ ਬੰਦੇ ਮਰੇ ਬੰਦੇ ਨੂੰ ਪਰਮਾਤਮਾ ਜਿਉਂਦਾ ਕਰ ਦਿੰਦਾ ਹੈ, ਸਤਿਗੁਰ ਮੇਰਾ ਮਾਰਜ ਵੱਲ ਹੈ। ਵੈਸੇ ਚਲੋ ਆਪਾਂ ਮੰਨਦੇ ਹਾਂ, ਪਰ ਉਹਨਾਂ ਨਾਲ ਕੋਈ ਨਾ ਕੋਈ ਬਚਨ ਸਾਂਝਾ ਕਰਨਾ ਹੁੰਦਾ ਸੀ ਵੀ ਕੋਈ ਗੱਲ ਦੱਸ ਦਿੰਦੇ ਸੀ। ਮੈਂ ਕਿਹਾ ਵੀ ਇਹ ਮਰੇ ਬੰਦੇ ਨੂੰ ਜਿਉਂਦਾ ਕੀਤਾ ਜਾ ਸਕਦਾ, ਅਤੇ ਇੱਕਦਮ ਉਹ ਚੇਤੰਨ ਹੋ ਗਿਆ, ਕਹਿੰਦੇ ਹਾਂ, ਪਰ ਕੋਈ ਮਰਨ ਲਈ ਤਿਆਰ ਹੋਵੇ ਤਾਂ ਹੀ ਰੱਬ ਉਹਨੂੰ ਜਿਉਂਦਾ ਕਰੇ ਨਾ। ਸ਼ਬਦ ਦੋ ਹੀ ਸਨ, ਮੈਂ ਇਹ ਸ਼ਬਦ 20 ਸਾਲਾਂ ਵਿੱਚ ਕਿਤੇ ਨਹੀਂ ਸਨ ਪੜ੍ਹੇ। ਉਹ ਜਿਉਂਦਾ ਕਿਸ ਨੂੰ ਕਰਦਾ ਹੈ? ਜਿਹੜਾ ਮਰਨ ਵਾਸਤੇ ਤਿਆਰ ਹੋ ਜਾਂਦਾ ਹੈ, ਜੋ ਆਪਣੇ ਆਪ ਨੂੰ ਬਚਾਉਂਦਾ ਹੈ ਉਸ ਨੂੰ ਕਦੀ ਬਚਾਉਂਦਾ ਨਹੀਂ ਪਰਮਾਤਮਾ, ਕਿਉਂਕਿ ਉਹ ਆਪ ਕੋਸ਼ਿਸ਼ ਕਰ ਰਿਹਾ, ਆਪ ਯਤਨ ਕਰ ਰਿਹਾ। ਫਿਰ ਉਹਨਾਂ ਨੇ ਕੁਝ ਗੱਲਾਂ ਕਹੀਆਂ, ਕਹਿੰਦੇ ਤੁਸੀਂ ਵੇਖਿਆ ਬੱਚੇ ਕਿੰਨੀ ਵਾਰੀ ਡਿੱਗਦੇ ਨੇ, ਸਿਰ ਪਰ ਨੇ, ਧੌਣ ਪਰ ਨੇ, ਕਿੱਧਰ ਦੇ, ਕਦੀ ਚੋਟ ਲੱਗਦੀ ਉਹਨਾਂ ਨੂੰ? ਕਦੀ ਚੋਟ ਨਹੀਂ ਲੱਗੇਗੀ, ਕਿਉਂਕਿ ਉਹਨਾਂ ਨੇ ਆਪਣਾ ਆਪ ਸੰਭਾਲਣੇ ਨਹੀਂ, ਪਰਮਾਤਮਾ ਦੀ ਗੋਦ ਵਿੱਚ ਹੀ ਡਿੱਗਦੇ ਨੇ, ਗੋਦ ਵਿੱਚ ਹੀ ਖੜ੍ਹੇ ਹੋ ਜਾਂਦੇ। ਆਦਮੀ ਵੱਡਾ ਜਦੋਂ ਡਿੱਗਦਾ ਅਤੇ ਆਪਣੇ ਆਪ ਨੂੰ ਬਚਾਉਂਦਾ, ਉਹ ਬਚਾਉਂਦੇ ਬਚਾਉਂਦੇ ਉਹਦੀ ਸਗੋਂ ਹੱਡੀ ਫਸਲੀ ਟੁੱਟਦੀ, ਡਿੱਗਦਿਆਂ ਬੱਚਿਆਂ ਦੀ ਨਹੀਂ ਡਿੱਗਦੀ, ਕਿਉਂਕਿ ਉਹ ਬੇਪਰਵਾਹ ਹੈ, ਬਚਪਨ ਹੈ। ਭਾਵੇਂ ਕਿ ਉਦਾਹਰਣ ਯੋਗ ਨਹੀਂ, ਪਰ ਤੁਸੀਂ ਕਦੀ ਵੇਖਣਾ ਸ਼ਰਾਬੀ ਡਿੱਗੇਗਾ ਚੋਟ ਨਹੀਂ ਲੱਗੇਗੀ, ਸ਼ਰਾਬੀ ਡਿੱਗੇਗਾ ਨਾ ਸ਼ਰਾਬ ਪੀ ਕੇ, ਕਿਤੇ ਪੱਕੇ ਥਾਂ 'ਤੇ ਵੀ ਡਿੱਗ ਪਏ ਫਿਰ ਕੱਪੜੇ ਝਾੜ ਕੇ ਨਿਕਲ ਜਾਏਗਾ। ਅਸੀਂ ਸੋਚਾਂਗੇ ਬਸ ਟੁੱਟ ਗਈ ਇਹਦੀ ਹੱਡੀ ਪਸਲੀ, ਸਵੇਰੇ ਫਿਰ ਚਿੱਟੇ ਕੱਪੜੇ ਪਾ ਕੇ ਬੈਠਾ ਹੋਵੇਗਾ, ਕਿਉਂ ਨਹੀਂ ਟੁੱਟਦੀ? ਘੱਟੋ ਘੱਟ ਉਹ ਨਿਸ਼ਚਿੰਤ ਹੋਇਆ ਹੈ, ਨਿਸ਼ਚਿੰਤ ਹੋ ਕੇ ਡਿੱਗਾ ਹੈ ਵੀ ਜੇ ਟੁੱਟਦਾ ਤਾਂ ਟੁੱਟੇ, ਕੋਈ ਪਰਵਾਹ ਨਹੀਂ ਹੈ। ਅਤੇ ਜਦੋਂ ਕੋਈ ਨਿਸ਼ਚਿੰਤ ਹੋ ਕੇ ਡਿੱਗਦਾ, ਪਰਮਾਤਮਾ ਉੱਥੇ ਹੱਥ ਦਿੰਦਾ ਹੈ। ਇਹਦੇ ਅਰਥ ਇਹ ਨਾ ਸਮਝਣਾ ਵੀ ਸ਼ਰਾਬ ਪੀ ਕੇ ਡਿੱਗਣਾ ਚਾਹੀਦਾ, ਸਿਰਫ ਉਦਾਹਰਣ ਦੇ ਰਿਹਾ। ਕੁਝ ਉਦਾਹਰਣਾਂ ਨੇ, ਉਹਦੇ ਵਿੱਚ ਇੱਕ ਗੁਣ ਤਾਂ ਹੈ ਕਿ ਉਹ ਬੇਪਰਵਾਹ ਹੈ, ਉਹਨੇ ਆਪਣਾ ਆਪ ਸੌਂਪ ਦਿੱਤਾ ਹੈ। ਇੱਧਰ ਅਸੀਂ ਅਰਦਾਸਾਂ ਵੀ ਕਰੀ ਜਾਂਦੇ, ਨਾਲੇ ਕੰਬੀ ਜਾਂਦੇ ਜੀ, ਕਿਰਪਾ ਕਰਿਆ ਜੇ। ਬਾਹਰ ਅਸੀਂ ਕਹਿੰਦੇ ਜੇ ਨਾ ਹੋਈ ਚਲੋ ਫਲਾਣੇ ਥਾਂ 'ਤੇ ਦੀਵਾ ਵੀ ਜਗਾ ਦਿਆਂਗੇ, ਵਿੱਚੋਂ ਵਿੱਚ ਕੰਬਦਾ ਹੈ ਨਾ, ਦੋ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ। ਇਸ ਕਰਕੇ ਕਿੰਨਾ ਨੂੰ ਰੱਖਦਾ ਹੈ ਜਿਹੜੇ ਆਪਣੇ ਆਪ ਨੂੰ ਸੌਂਪਦੇ। ਬਬੀਹਾ ਬਿਰਤੀ, ਬਬੀਹਾ ਪ੍ਰਿਓ ਬੋਲੈ ਕੋਕਲ ਬਾਣੀਆਂ, ਕੋਇਲ ਵਰਗੀ ਬਾਣੀ, ਕੋਇਲ ਵਰਗੀ ਆਵਾਜ਼, ਕੋਇਲ ਵਰਗੀ ਪੁਕਾਰ, ਜੋ ਅੰਬ 'ਤੇ ਬੈਠ ਕੇ ਇੱਕ ਲੰਬੀ ਪੁਕਾਰ ਕਰਦੀ ਹੈ, ਲੰਬੀ ਆਵਾਜ਼ ਦਿੰਦੀ ਹੈ, ਆਪਣੇ ਆਪ ਨੂੰ ਤਪਾਉਂਦੀ ਹੈ, ਆਪਣੇ ਆਪ ਨੂੰ ਸਾੜਦੀ ਹੈ। ਤਾਂ ਹੀ ਫਰੀਦ ਸਾਹਿਬ ਨੇ ਵੀ ਉਦਾਹਰਣ ਦਿੱਤੀ ਕਿ ਕੋਇਲ ਕਿਵੇਂ ਦੀ ਹੈ। ਉਹਨੂੰ ਕਿਸੇ ਪੁੱਛਿਆ ਤੇਰਾ ਰੰਗ ਕਿਉਂ ਕਾਲਾ, ਆਵਾਜ਼ ਬੜੀ ਮਿੱਠੀ ਹੈ, ਦੋਵੇਂ ਚੀਜ਼ਾਂ ਮਿਲਦੀਆਂ ਨਹੀਂ। ਉਹਨੇ ਕਿਹਾ ਆਵਾਜ਼ ਭਾਵੇਂ ਮਿੱਠੀ ਹੈ ਪਰ ਮੇਰੀ ਆਵਾਜ਼ ਦੇ ਵਿੱਚ ਆਪਣੇ ਪ੍ਰੀਤਮ ਨੂੰ ਮਿਲਣ ਵਾਸਤੇ ਇੱਕ ਅੱਗ ਬਲਦੀ ਹੈ, ਉਸ ਅੱਗ ਦੇ ਸੇਕ ਨਾਲ ਮੇਰਾ ਸਾਰਾ ਸਰੀਰ ਕਾਲਾ ਹੋ ਗਿਆ ਹੈ। ਇਹ ਦੋਵੇਂ ਪੰਛੀ ਨੇ, ਇਹਨਾਂ ਦੇ ਗੁਣ ਨੇ। ਔਰ ਇਸ ਸ਼ੰਤ ਦੇ ਅੰਦਰ ਇੱਕ ਬਹੁਤ ਗਹਿਰਾ ਵਿਸ਼ਾ ਹੈ, ਨਵ ਘਰ ਥਾਪ ਮਹਿਲ ਘਰ ਉੱਚੋ ਨਿਜ ਘਰ ਵਾਸ ਮੁਰਾਰੇ, ਜੋ ਤਕਰੀਬਨ ਇੱਕ ਸਮੇਂ ਦੀ ਕਥਾ ਵਿੱਚ ਸੰਪੂਰਨ ਹੋਵੇਗਾ। ਅੱਜ ਸਿਰਫ ਇੰਨਾ ਹੀ ਪ੍ਰਵਾਨ ਕਰਨਾ। ਆਓ, ਜਿੰਨਾ ਕੁ ਸਮਾਂ ਬਚਿਆ, ਜਿਹੜਾ ਸਾਡਾ ਕਾਰਜ ਹੈ, ਜਿਹਦੇ ਵਾਸਤੇ ਅਸੀਂ ਕਥਾ ਕਰਨੇ ਹਾਂ, ਜਿਹਦੇ ਵਾਸਤੇ ਗੁਰੂ ਘਰ ਆਉਂਦੇ ਹਾਂ, ਉਹ ਹੈ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਐ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਿਖਾਣੀਐ। ਸੋ ਆਓ ਉਸ ਨਾਮ ਨਾਲ ਹਰ ਰੋਜ਼ ਯਤਨ ਕਰਾਂਗੇ। ਸਮਾਂ ਸੀਮਿਤ ਹੁੰਦਾ ਹੈ, ਪਰ ਵੱਧ ਤੋਂ ਵੱਧ 5 ਮਿੰਟ ਸਮਾਂ ਜ਼ਰੂਰ ਆਪਾਂ ਨਾਮ ਵਿੱਚ ਲਾਵਾਂਗੇ, ਕਿਉਂਕਿ ਇਹ ਹੀ ਤਾਂ ਕਾਰਜ ਹੈ ਸਿੱਖੀ ਦਾ। ਇੱਥੋਂ ਹੀ ਤਾਂ ਅਸੀਂ ਸਿੱਖਣਾ ਹੈ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਸ਼ਬਦ ਨੂੰ ਵੀ ਸਿੱਖਣਾ ਪੈਂਦਾ ਹੈ, ਉਹਨੂੰ ਵੀ ਸੰਗਤ ਵਿੱਚ ਸਿੱਖਿਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਇਹ ਵੇਖਣਾ ਚਾਹੀਦਾ ਕਿ ਸ਼ਬਦ ਕਾਹਦੇ ਨਾਲ ਜਪਣਾ ਹੈ। ਜਿਵੇਂ ਰੋਟੀ ਖਾਣੀ ਤਾਂ ਹੱਥ ਤਾਂ ਚਾਹੀਦਾ ਨਾ, ਹੱਥ ਤੋਂ ਬਿਨਾਂ ਕਿਵੇਂ। ਤਾਂ ਸ਼ਬਦ ਨੂੰ ਜਪਣਾ ਉਸ ਸ਼ਕਤੀ ਨਾਲ ਜਿਹੜੀ ਸਾਡੇ ਅੰਦਰ ਪ੍ਰਤੀਤ, ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ, ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀਂ ਮੀਟ ਦੇ ਅਤੇ ਨਿਫਲ ਸਭ ਅਗਿਆਨੋਂ। ਪ੍ਰਤੀਤ ਕਿਹੜੀ ਤਾਕਤ ਹੈ ਜਿਹੜੀ ਸਾਨੂੰ ਅੰਦਰੋਂ ਦੱਸਦੀ ਹੈ, ਤੈਨੂੰ ਭੁੱਖ ਲੱਗ ਗਈ, ਤੈਨੂੰ ਗਰਮੀ ਲੱਗ ਗਈ, ਠੰਡ ਲੱਗ ਗਈ, ਤੇਰੇ ਸਰੀਰ ਦੇ ਵਿੱਚ ਕਿਤੇ ਦਰਦ ਹੈ। ਸਾਰੀਆਂ ਚੀਜ਼ਾਂ ਦੀ ਖਬਰ ਦੇਣ ਵਾਲੀ, ਜਿਹੜੀ ਵਿੱਚੋਂ ਵਿੱਚੋਂ ਨਿਕਲ ਕੇ ਬਾਹਰ ਵੀ ਚਲੀ ਜਾਂਦੀ ਹੈ, ਆਦਮੀ ਨੂੰ ਤੋਰਦੀ ਭਜਾਉਂਦੀ ਹੈ, ਉਸੇ ਸ਼ਕਤੀ ਨੂੰ ਜਦੋਂ ਅਸੀਂ ਨਾਮ ਨਾਲ ਜੋੜਦੇ ਹਾਂ ਅਤੇ ਉਸ ਨੂੰ ਸਤਿਗੁਰੂ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਸ ਕਰਕੇ ਆਪੋ ਆਪਣੇ ਧਿਆਨ ਵਿੱਚ ਸਰੀਰ ਨੂੰ ਸਿੱਧਾ ਕਰਕੇ ਪੂਰੀ ਤਰ੍ਹਾਂ ਸਾਵਧਾਨ ਹੋ ਕੇ ਚੌਂਕੜਾ ਮਾਰ ਕੇ ਗੁਰੂ ਚਰਨਾਂ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਵਾਹਿਗੁਰੂ 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 ਸੋ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਰਹਿੰਦੇ ਇਸ ਸ਼ੰਤੀ ਆਪਾਂ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ